ਵਾਹਿਗੁਰੂ ਸਾਹਿਬ ਜੀਓ ਸਲੂਕ ਆਗਮ ਆਗਾਦ ਪਾਰ ਬ੍ਰਹਮ ਸੋਇ ਆਗਮ ਆਗਾਦ ਪਾਰ ਬ੍ਰਹਮ ਸੋਇ ਜੋ ਜੋ ਕਹਿ ਸੋ ਮੁਕਤਾ ਹੋਇ ਸੁਨ ਮੀਤਾ ਨਾਨਕ ਬਿਨਵੰਤਾ ਸਾਧ ਜਨਾ ਕੀ ਅਜਨਜ ਕਥਾ ਸੁਨ ਮੀਤਾ ਨਾਨਕ ਬਿਨਵੰਤਾ ਸਾਧ ਜਨਾ ਕੀ ਅਜਨਜ ਕਥਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਲੋਕ ਆਗਮ ਆਗਾਦ ਪਾਰ ਬ੍ਰਹਮ
ਸਤਿਗੁਰੂ ਜੀ ਸਾਜੀ ਨਵਾਜੀ ਗੁਰੂ ਖਾਲਸਾ ਸਾਹਿਬ ਸੰਗਤ ਜੀ ਜਿਹੜਾ ਸਿੰਘ ਇਹ ਸਵਈਆ ਮਗਰੋਂ ਬੀਰ ਰਸੀਦਾ ਪੜ੍ਹਦੇ ਹਨ ਇਹ ਸਵਈਏ ਨੂੰ ਪੜ੍ਹ ਕੇ ਕਈਆਂ ਦਾ ਖਿਆਲ ਹੈ ਕਿ ਸ਼ਿਵਾ ਪਾਰਵਤੀ ਨੂੰ ਚੇਤੇ ਕਰਦੇ ਹਨ ਕਈਆਂ ਦਾ ਖਿਆਲ ਹੋਗਾ ਸ਼ਿਵ ਜੀ ਨੂੰ ਕਹਿੰਦੇ ਹਨ ਗੁਰੂ ਸਾਹਿਬ ਜੀ ਨੇ ਅਕਾਲ ਪੁਰਖ ਦਾ ਨਾਮ ਸਿਵ ਸ਼ਬਦ ਵਰਤਿਆ ਹੈ ਸਿਵ ਸਿਵ ਕਰ ਸਗਲ ਕਰ ਜੋਰੇ ਇਹ ਗੌੜੀ ਦੇ ਵਿੱਚ ਗੁਰੂ ਪੰਜਵੇਂ ਪਾਤਸ਼ਾਹ ਨੂੰ ਕਲਿਆਣ ਸਰੂਪ ਜਾਣ ਕੇ ਹੇ ਮਹਾਰਾਜ ਸਦਾ ਰਹਿਣ ਵਾਲੇ ਜਾਣ ਕੇ ਹੱਥ ਜੋੜਦੇ ਹੈ ਚੌਪੀ ਸਾਹਿਬ ਦੇ ਵਿੱਚ ਵੀ ਸਿਵ ਸ਼ਬਦ ਦੇ ਅਰਥ ਕਰਦਿਆਂ ਕਿਹਾ ਮਹਾਂਦੇਵ ਕੋ ਕਹਿਤ ਸਦਾ ਸਿਵ ਨਿਰੰਕਾਰ ਕਾ ਚਿੰਤ ਨਹਿ ਪਿਵ ਮਹਾਂਦੇਵ ਨੂੰ ਸਦਾ ਸ਼ਿਵ ਲੋਕ ਕਹੀ ਜਾਂਦੇ ਹੈ ਪਰ ਸਦਾ ਸ਼ਿਵ ਨਿਰੰਕਾਰ ਦਾ ਨਾਮ ਹੈ ਉਸਦੇ ਭੇਤ ਨੂੰ ਨਹੀਂ ਇਹ ਲੋਕ ਜਾਣਦੇ ਇਸ ਕਰਕੇ ਹੇ ਕਲਿਆਣ ਸਰੂਪ ਸਰਵ ਸ਼ਕਤੀਵਾਨ ਦੇ ਸਿਵਾ ਵਰ ਮੋਹ ਇਹ ਹੈ ਹੇ ਕਲਿਆਣ ਸਰੂਪ ਪਰਮੇਸ਼ਰ ਸਰਵ ਸ਼ਕਤੀਵਾਨ ਸਾਨੂੰ ਇਹ ਵਰ ਦਿਓ ਸੁਕਰਮਨ ਤੇ ਕਬੂ ਨਾ ਟਰੋ ਇਹ ਡਰੋਂ ਕਈਆਂ ਦੇ ਮੂੰਹੋਂ ਨਿਕਲਦਾ ਟਰੋਂ ਪਾਠ ਹੈ ਸ੍ਰੇਸ਼ਟ ਕੰਮਾਂ ਤੋਂ ਕਦੇ ਅਸੀਂ ਟਲੀਏ ਨਾ ਹੇ ਕਲਿਆਣ ਸਰੂਪ ਪਰਮੇਸ਼ਰ ਸਰਵ ਸ਼ਕਤੀਵਾਨ ਇਹ ਵਰ ਦਿਓ ਸਾਨੂੰ ਚੰਗੇ ਕੰਮਾਂ ਤੋਂ ਕਦੇ ਵੀ ਅਸੀਂ ਟਲੀਏ ਨਾ ਅਤੇ ਇਸੇ ਪ੍ਰਕਾਰ ਸੱਚੇ ਪਾਤਸ਼ਾਹ ਨਾ ਡਰੋਂ ਅਰਸੋਂ ਜਾਂ ਜਾਏ ਲੜੋਂ ਜਦੋਂ ਧਰਮ ਦੇ ਵਿਰੋਧੀਆਂ ਦੁਸ਼ਮਣਾਂ ਦੇ ਨਾਲ ਜਾ ਕੇ ਅੜੀਏ ਕੋਈ ਭੈ ਨਾ ਹੋਵੇ ਸਾਨੂੰ ਡਰੀਏ ਨਾ ਨਿਸ਼ਚੇ ਕਰੇ ਆਪਣੀ ਜੀਤ ਕਰੋ ਭਰੋਸੇ ਦੇ ਨਾਲ ਅਸੀਂ ਆਪਣੀ ਜਿੱਤ ਪ੍ਰਾਪਤ ਕਰੀਏ ਨਿਸ਼ਚੇ ਕਰਕੇ ਅਸੀਂ ਆਪਣੀ ਜਿੱਤ ਨੂੰ ਕਰੀਏ ਔਰ ਸਿੱਖੋ ਆਪਣੇ ਹੀ ਮਨ ਕੋ ਅਤੇ ਸਿੱਖਿਆ ਦੇਈਏ ਆਪਣੇ ਮਨ ਨੂੰ ਜੇ ਲਾਲਚ ਹੋ ਗੁਣ ਤਾਂ ਉਚਰੋ ਇਹ ਲਾਲਚ ਦੇ ਸਮੇਤ ਤੇਰੇ ਗੁਣਾਂ ਨੂੰ ਉਚਾਰੀਏ ਮਨ ਨੂੰ ਸਿੱਖਿਆ ਦੇ ਕੇ ਇਹ ਮਹਾਰਾਜ ਤੁਹਾਡੇ ਗੁਣਾਂ ਨੂੰ ਉਚਾਰੀਏ ਇਹ ਸਾਡੇ ਅੰਦਰ ਲਾਲਚ ਹੋਵੇ ਇਹ ਮਨ ਨੂੰ ਸਿੱਖਿਆ ਹਰ ਵਕਤ ਦਿੰਦੇ ਰਹੀਏ ਜੇ ਆਪ ਕੀ ਉਹ ਨਿਦਾਨ ਬਣਿਆ ਤੁਸੀਂ ਰਨਵਾਂ ਤਾਂ ਜੂਝ ਮਰੋ ਜਦੋਂ ਉਮਰ ਦਾ ਹੱਦ ਦਾ ਨਿਦਾਨ ਅੰਤ ਸਮਾਂ ਆ ਕੇ ਬਣੇ ਉਦੋਂ ਤਿਆਂ ਜੰਗ ਦੇ ਵਿੱਚ ਸ਼ਹੀਦੀ ਪ੍ਰਾਪਤ ਕਰੀਏ ਇਹ ਸਾਹਿਬ ਸਿੰਘ ਜੀ ਵੀਰ ਰਸੀ ਦਾ ਸਵਈਆ ਗੁਰੂ ਸਾਹਿਬ ਜੀ ਨੂੰ ਉਚਾਰਨ ਕੀਤਾ ਹੈ ਇਸ ਤੋਂ ਹਮੇਸ਼ਾ ਗੁਰਸਿੱਖਾਂ ਨੂੰ ਸਿੱਖਿਆ ਮਿਲਦੀ ਹੈ ਕਿ ਜੋ ਵਰ ਚਾਹੋ ਉਸ ਤੁਮ ਤੇ ਪਾਉਂ ਤੁਮੇ ਛਾਟ ਕੋਈ ਅਵਰ ਨਾ ਧਿਆਉਂ ਹੇ ਪਰਮੇਸ਼ੁਰ ਤੇਰੇ ਪਾਸਿਓਂ ਵਰ ਪਾਉਣੇ ਜੋ ਪਾਉਣੇ ਹੈ ਸਾਨੂੰ ਛੱਡ ਕੇ ਹੋਰ ਕਿਸੇ ਨੂੰ ਨਹੀਂ ਅਸੀਂ ਧਿਆਉਣਾ ਇਹ ਨਿਸ਼ਚੇ ਕਰਕੇ ਟਰੋਂ ਜਿੱਥੇ ਪਾਠ ਹੈ ਦੇਹ ਸੇਵਾ ਵਰ ਮੋਹ ਸੁਭ ਕਰਮ ਤੇ ਕਹੂ ਨਾ ਟਰੋਂ ਡਰੋਂ ਨਹੀਂ ਪੜਨਾ ਡਰੋਂ ਅਗਲੀ ਚ ਨਾ ਡਰੋਂ ਅਰਸੋਂ ਜਬ ਯਾਦ ਲਰੋ ਨਿਸ਼ਚੇ ਕਰੇ ਆਪਣੀ ਜੀਤ ਕਰੋ ਔਰ ਸਿੱਖੋ ਆਪਣੇ ਹੀ ਮਨ ਕੋ ਯਹ ਲਾਲ ਚਾਹੋ ਗੁਣ ਤੋ ਚੁਣੋ ਜਬ ਆਪ ਕੀ ਉਹ ਨਿਦਾਨ ਬਣੇ ਤੁਸੀਂ ਰਣਵੇਂ ਤਬ ਜੂਝ ਮਰੋ ਇਹ ਪ੍ਰਾਰਥਨਾ ਕਰੀਦੀ ਹੈ ਜੰਗ ਦੇ ਵਿੱਚ ਯੋਧੇ ਦਾ ਜਿਹੜਾ ਸ਼ਹੀਦੀ ਪਾਉਣੀ ਹੈ ਮੰਜੇ 'ਤੇ ਪੈ ਕੇ ਬਿਮਾਰ ਹੋ ਕੇ ਸਰੀਰ ਛੱਡਣ ਨਾਲੋਂ ਜਿਹੜੀ ਯੋਧੇ ਦੀ ਮੌਤ ਹੈ ਉਹ ਸੂਰਜ ਮੰਡਲ ਨੂੰ ਵੇਦ ਕਰਕੇ ਪ੍ਰਲੋਕ ਨੂੰ ਜਾਂਦਾ ਹੈ ਇਸ ਕਰਕੇ ਜੰਗ ਦੀ ਮੌਤ ਨੂੰ ਸਭਨਾਂ ਰੋਗਾਂ ਨਾਲੋਂ ਤਕਲੀਫਾਂ ਨਾਲੋਂ ਮਰਨ ਨਾਲੋਂ ਗੁਰਸਿੱਖ ਦੇ ਅੰਦਰ ਪਸੰਦ ਹੋਣੀ ਚਾਹੀਦੀ ਹੈ ਕਿ ਧਰਮ ਦੇ ਯੁੱਧ ਵਾਸਤੇ ਆਪਣੀ ਸ਼ਹੀਦੀ ਅਸੀਂ ਪ੍ਰਾਪਤ ਕਰੀਏ ਇਹ ਸਾਧ ਸੰਗਤ ਜੀ ਇਸ ਸਵਈਏ ਵਿੱਚ ਹਜ਼ੂਰ ਨੇ ਤੱਤ ਦੱਸਿਆ ਹੈ ਹੁਣ ਸੁਣੋ ਸ੍ਰੀ ਸੁਖਮਨੀ ਸਾਹਿਬ ਵਿੱਚ ਆਪ ਜੀ ਨੂੰ ਪਹਿਲਾਂ ਚੌਹਾਂ ਗੁਰਾਂ ਦਾ ਮੰਗਲ ਕਰਕੇ ਫਿਰ ਸਿਮਰਨ ਦੀ ਆਗਿਆ ਦਿੱਤੀ ਹੈ ਅਤੇ ਫਲ ਦੱਸਿਆ ਹੈ ਫਿਰ ਸਿਮਰਨ ਦਾ ਮਹੱਤਵ ਸੱਤਾਂ ਪੌੜੀਆਂ 'ਚ ਕਿਹਾ ਹੈ ਅੱਗੇ ਜਿੱਥੇ ਵੀ ਕੋਈ ਪੁਰਖ ਤੇ ਸਹਾਇਕ ਨਹੀਂ ਉੱਥੇ ਪਰਮੇਸ਼ੁਰ ਦਾ ਨਾਮ ਸਹਾਇਕ ਹੈ ਜਿਸ ਰਸਤੇ ਦੇ ਕੋਹ ਨਹੀਂ ਗਿਣੇ ਜਾਂਦੇ ਉੱਥੇ ਪਰਮੇਸ਼ੁਰ ਦਾ ਨਾਮ ਹੀ ਤੇਰੇ ਪੱਲੇ ਖਰਚ ਹੈ ਇਤਿਆਦਿ ਕੁਮਾਰਾ ਜੀ ਨੇ ਨਾਮ ਦੀ ਸਹਾਇਤਾ ਪਰਲੋਕ ਵਿੱਚ ਵੀ ਦੱਸੀ ਇਸ ਲੋਕ 'ਚ ਵੀ ਸਹਾਇਤਾ ਦੱਸੀ ਹੈ ਤੀਜੇ ਸਲੋਕ ਸ਼ਬਦ ਅਸ਼ਟਪਦੀ ਵਿੱਚ ਨਾਮ ਦੇ ਬਰਾਬਰ ਕੋਈ ਚੀਜ਼ ਨਹੀਂ ਹੋ ਸਕਦੀ। ਜਾਪ ਕਰ ਲਵੇ ਕੋਈ ਦੇਵੀ ਦੇਵਤਿਆਂ ਦਾ, ਤਪ ਕਰ ਲਵੇ, ਪੂਜਾ ਕਰ ਲਵੇ, ਵਰਤ ਰੱਖ ਲਵੇ, ਯੋਗ ਅਭਿਆਸ ਕਰ ਲਵੇ, ਨਾਮ ਦੇ ਬਰਾਬਰ ਕੋਈ ਚੀਜ਼ ਨਹੀਂ। ਗੁਰਮੁਖ ਬਣ ਕੇ ਇੱਕ ਵਾਰੀ ਨਾਮ ਜਪੀਏ ਉਹਦੇ ਬਰਾਬਰ ਕੋਈ ਨਹੀਂ। ਭਾਈ ਸਾਹਿਬ ਨੇ ਵੀ ਗੁਰਦਾਸ ਜੀ ਨੇ ਉਹ ਕਹਿ ਜੇ 68 ਤੀਰਥ ਪਰਸੇ ਹੋ, ਯੁਗ ਚਾਰ ਚੜ੍ਹੇ ਕੈਲਾਸ ਰਹੇ ਹੋ, ਪੁਰ ਲਾਖ ਵੇਰ ਕੁਰਸ਼ੇਤਰ ਮੈਂ ਅਸਮੇਧ ਜਗ ਭੰਗ ਠਹਿਓ, ਪੁਨ ਕੋਟ ਜਨਮ ਤਬ ਅਰਧ ਮੁਖੀ ਬੈਸੰਤਰ ਮੈਂ ਤਨ ਦਾਸ ਦਿਓ, ਹੁਣ ਅੰਮ੍ਰਿਤ ਨਾਮ ਵਿਸ਼ੇਸ਼ ਕੀਤਾ ਜਿਨੇਕ ਵਾਰ ਸ੍ਰੀ ਵਾਹਿਗੁਰੂ ਕਹੋ। ਇਹ ਨਾਮ ਦਾ ਮਹੱਤਵ ਭਾਈ ਸਾਹਿਬ ਨੇ ਵੀ ਇਹ ਸੁਹਣੀ ਸਾਹਿਬ ਦੇ ਮਹੱਤਵ ਨੂੰ ਲੈ ਕੇ ਕਿਹਾ ਹੈ। ਸਾਹਿਬ ਸਿੰਘ ਜੀ ਐਸਾ ਮਹਾਰਾਜ ਦਾ ਨਾਮ ਅਮੋਲਕ ਹੈ। ਅਗਲੇ ਚੌਥੀ ਅਸ਼ਟਪਦੀ ਚ ਵਾਹਿਗੁਰੂ ਦੇ ਗੁਣ ਚੇਤੇ ਕਰਾਏ ਜੀਵ ਦੇ ਤੇ ਪਰਮੇਸ਼ੁਰ ਅੱਗੇ ਵਿਛਾਉਣ ਵਾਸਤੇ ਕਿਹਾ ਹੈ। ਪੰਜਵੀਂ ਅਸ਼ਟਪਦੀ ਚ ਸਾਧ ਸੰਗਤ ਜੀ ਵਾਹਿਗੁਰੂ ਦੀਆਂ ਦਿੱਤੀਆਂ ਹੋਈਆਂ ਦਾਤਾਂ ਚ ਵੰਡਿਆ ਭੁੱਲਣਾ, ਉਸ ਦੀਆਂ ਦਿੱਤੀਆਂ ਦਾਤਾਂ ਦੇ ਵਿੱਚ ਮੋਹ ਲਾ ਕੇ ਉਸ ਵਾਹਿਗੁਰੂ ਦੇ ਅੱਗੇ ਆਪਣੇ ਮਨ ਨੂੰ ਜੋੜਨਾ, ਦਸਵਾਂ ਹਿੱਸਾ ਦੇਣਾ ਹੈ। ਤੂੰ ਇਹ ਦੇਣ ਵੱਲੋਂ ਮੁਕਰ ਪਏ ਨੇ, ਜੇ ਸਭ ਕੁਝ ਤੇਰਾ ਖੋਲੇ ਫਿਰ ਤੂੰ ਕੀ ਕਰ ਸਕਦਾ। ਇਸ ਕਰਕੇ ਮੇਰੇ ਵਾਹਿਗੁਰੂ ਨੂੰ ਬੇਅੰਤੇ ਨੂੰ ਪਦਾਰਥ ਦਿੱਤੇ ਹੈ, ਜਿਸ ਦੀ ਵਸਤੂ ਆ ਉਹਦੇ ਅੱਗੇ ਰੱਖ, ਆਪਣੀ ਹੰਗਤਾ ਕਰਕੇ ਮੇਰ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਤੂੰ ਆਪਦਾ ਭਰੋਸਾ ਨਾ ਦਵਾ, ਉਹਦੀ ਅਮਾਨਤ ਨੂੰ ਉਹਦੇ ਅੱਗੇ ਰੱਖ, ਤੈਨੂੰ ਚੌਗੁਣਾ ਨਿਹਾਲ ਕਰੇਗਾ। ਛੇਵੀਂ ਅਸ਼ਪਦੀ ਸਤਿਗੁਰੂ ਜੀ ਜਿਸ ਦੀ ਕਿਰਪਾ ਨਾਲ ਤੈਨੂੰ ਸਭ ਕੁਝ ਪ੍ਰਾਪਤ ਹੋਇਆ ਹੈ, ਉਸ ਪਰਮੇਸ਼ੁਰ ਦਾ ਸਿਮਰਨ ਕਰ, ਉਸ ਵਾਹਿਗੁਰੂ ਦੀ ਕਿਰਪਾ ਦਾ ਪਾਤਰ ਬਣਿਆ ਰਹੋ। ਫਿਰ ਤੂੰ ਇਉਂ ਜਦੋਂ ਬੇਨਤੀਆਂ ਕਰੇਗਾ, ਮਹਾਰਾਜ ਜਿਸ ਪਾਸੇ ਲੱਗੋ ਲਾਓ, ਅਸੀਂ ਉਸ ਪਾਸੇ ਸਵਾਮੀ ਜੀ ਲੱਗਦੇ ਹਾਂ, ਇਹਨਾਂ ਜੀਆਂ ਦੇ ਸਾਡੇ ਕੁਛ ਹੱਥ ਨਹੀਂ, ਤੁਸੀਂ ਕਿਰਪਾ ਕਰੋ, ਤੁਹਾਡੀ ਕਿਰਪਾ ਤੇ ਜਪੀਏ ਨਾਮ, ਤੁਹਾਡੀ ਕਿਰਪਾ ਨਾਲ ਹੀ ਨਾਮ ਜਪਿਆ ਜਾ ਸਕਦਾ, ਕਿਰਪਾ ਕਰੋ। ਇਹ ਮਹਾਰਾਜ ਦੀ ਇੱਕ ਪ੍ਰਸਾਦ ਕਿਰਪਾ ਦ੍ਰਿਸ਼ਟੀ ਮੰਗੀ ਹੈ ਛੇਵੀਂ ਅਸ਼ਟਪਦੀ ਚ। ਹੁਣ ਸੱਤਵੀਂ ਅਸ਼ਟਪਦੀ ਚ ਸੰਤਾਂ ਦੇ ਸਾਧੂਆਂ ਦੇ ਲੱਖਣ ਮਹਾਰਾਜ ਸਾਹਿਬ ਕਹਿੰਦੇ ਹਨ।
ਸਲੋਕ ਆਗਮ ਅਗਾਧ ਪਾਰ ਬ੍ਰਹਮ ਸੋ।
ਸਾਧ ਸੰਗਤ ਜੀ ਮੇਰਾ ਵਾਹਿਗੁਰੂ ਕੈਸਾ ਹੈ ਆਗਮ, ਜਿਸ ਨੂੰ ਮਨ ਦੀ ਗਿਣਤੀ ਦੇ ਨਾਲ ਗਮਤਾ ਨਾਲ ਪ੍ਰਾਪਤ ਨਹੀਂ ਕੀਤਾ ਜਾ ਸਕਦਾ, ਮਨ ਦੇ ਸੰਕਲਪਾਂ ਵਿਕਲਪਾਂ ਦਾ ਵਿਸ਼ਾ ਨਹੀਂ, ਇਸ ਕਰਕੇ ਅਗਮ ਹੈ। ਅਤੇ ਸ਼ਾਸਤਰਾਂ ਕਰਕੇ ਵੀ ਅਗਮ ਹੈ, ਛੇ ਸ਼ਾਸਤਰਾਂ ਕਰਕੇ ਵੀ ਉਹਦੀ ਗਮਤਾ ਨਹੀਂ ਪਾਈ ਜਾਂਦੀ। ਛੇ ਸ਼ਾਸਤਰ ਵੀ ਸਾਧ ਸੰਗਤ ਜੀ ਵੱਖੋ ਵੱਖੀ ਕੰਗ ਨੂੰ ਕਹਿੰਦੇ ਹਨ। ਸਾਖ ਜੀਵ ਨੂੰ ਹੀ ਕਹੀ ਜਾਂਦਾ ਹੈ, ਨਿਆਇਕ ਦੇਸੀ ਈਸ਼ਰ ਨੂੰ ਕਰਤਰੀ ਭਾਵ ਸਿੱਧ ਕਰੀ ਜਾਂਦਾ ਹੈ, ਵਸੇਖ ਕਾਲ ਨੂੰ ਕਹੀ ਜਾਂਦਾ ਹੈ, ਪੂਰਨ ਵਾਸਾ ਕਰਮ ਨੂੰ ਹੀ ਦੱਸੀ ਜਾਂਦਾ ਹੈ, ਯੋਗੀ ਬਿਰਤੀ ਦੇ ਨਿਰੋਧ ਨੂੰ ਹੀ ਕਹੀ ਜਾਂਦਾ ਹੈ, ਵਿਦਾਂਤ ਗਿਆਨ ਨੂੰ ਕਹੀ ਜਾਂਦਾ ਹੈ। ਇਸ ਕਰਕੇ ਉਹ ਪਰਮੇਸ਼ੁਰ ਸ਼ਾਸਤਰਾਂ ਕਰਕੇ ਵੀ ਅਗਮ ਅਤੇ ਅਗਾਧ ਬੇਅੰਤ ਹੈ, ਉਸਦਾ ਬੋਧ ਜਿਹੜਾ ਹੈ ਡੂੰਘਾ ਹੈ ਵਿਚਾਰ, ਅਤੇ ਅਗਮ ਅਗਾਧ
ਪਾਰ ਬ੍ਰਹਮ
ਸੋ ਤੋਂ ਪਾਰ ਹੈ, ਬ੍ਰਹਮ ਵਿਆਪਕ ਸੋ ਸਾਰਿਆਂ ਦੀ ਪਰੋਖ ਹੋ ਕੇ ਪਾਲਣਾ ਕਰਨ ਵਾਲਾ,
ਜੋ ਜੋ ਕਹੇ ਸੋ ਮੁਕਤਾ ਹੋ,
ਜੋ ਜੋ ਉਸਦੇ ਨਾਮ ਦੇ ਤਾਂ ਉਚਾਰਨ ਕਰੇਗਾ ਉਹ ਪੁਰਖ ਮੁਕਤ ਹੋ ਜਾਏਗਾ। ਸਾਹਿਬ ਕਹਿੰਦੇ ਹਨ
ਸੁਨ ਮੀਤਾ ਨਾਨਕ ਬਿਨਵੰਤਾ।
ਨਾਮ ਦੇ ਕੌਣ ਸਾਧ ਹੈ, ਸੁਣ ਹੇ ਮਿੱਤਰਾ ਬੇਨਤੀ ਪੂਰਵਕ ਅਸੀਂ ਕਹਿੰਦੇ, ਗੁਰੂ ਸਾਹਿਬ ਜੀ ਕਹਿੰਦੇ ਹਨ
ਸਾਧ ਜਨਾ ਕੀ ਅਚਰਜ ਕਥਾ।
ਮਹਾਰਾਜ ਦੇ ਤਾਈ ਉਚਾਰਨ ਵਾਲੇ ਹੈ, ਮੁਕਤ ਪੁਰਖ ਹਨ, ਉਹਨਾਂ ਦੀ ਅਚਰਜੀ ਕਥਾ ਹੈ, ਮਹਾਤਮਾ ਜਨਾਂ ਦੀ, ਜਿਨ੍ਹਾਂ ਨੇ ਆਪਣੇ ਮਨ ਨੂੰ ਸਾਧਿਆ ਹੈ। ਧੰਨ ਧੰਨ ਭਾਗਤ ਨੇ ਸਾਧ ਜਨਾ ਹਰ ਕੀਰਤਨ ਗਾਇ ਗੁਣੀ ਜਨ ਬਣ ਪਿਆ, ਜਦ ਸੰਗਤਾਂ ਮਿਲ ਕੇ ਸਣਕਤਾ ਕੀਤੀ ਕੀਰਤਨ ਗਾਉਂਦੇ ਉਦੋਂ ਸਾਧ ਬਣ ਜਾਂਦੇ ਹੈ। ਸੋ ਇਸ ਪ੍ਰਕਾਰ ਸਾਧ ਸੰਗਤ ਜੀ ਇਸ ਚਰਜ ਕਥਾ ਹੈ, ਜਿਨ੍ਹਾਂ ਨੇ ਆਪਣੇ ਮਨ ਨੂੰ ਸਾਧਿਆ ਹੈ, ਵਿਕਾਰਾਂ ਨੂੰ ਸਾਧਿਆ ਹੈ, ਇੰਦਰੀਆਂ ਤੇ ਫਤਿਹ ਪਾਈ ਹੈ, ਵਿਸ਼ਿਆਂ ਨੂੰ ਵਸ ਕਰ ਲਿਆ ਹੈ, ਉਹ ਮਹਾਂਪੁਰਖਾਂ ਦੀ ਸਾਧੂ ਜਨਾਂ ਦੀ ਇਸ ਚਰਜ ਵਿਸਮਾਦ ਰੂਪ ਪ੍ਰਸੰਗ ਹੈ, ਕਥਾ ਹੈ, ਉਹ ਸਰਵਣ ਕਰੋ ਆਪ।
ਅਸ਼ਟਪਦੀ ਸਾਧ ਕੈ ਸੰਗ ਮੁਖ ਉਜਲ ਹੋਤ।
ਸਾਧੂਆਂ ਮਹਾਤਮਾ ਦੀ ਸੰਗਤ ਕਰਕੇ ਉਜਲਾ ਮੁਖ ਹੋ ਜਾਂਦਾ ਹੈ, ਜਿਨ੍ਹਾਂ ਮਹਾਂਪੁਰਖਾਂ ਦੀ ਸੰਗਤ ਕਰਕੇ ਲੋਕ ਪ੍ਰਲੋਕ ਚ ਉਜਲਾ ਮੁਖ ਹੋ ਜਾਵੇ, ਵਿਕਾਰਾਂ ਦੇ ਕਲੰਕ ਲੈ ਜਾਣ, ਕੋਟ ਕਲੰਕ ਖਿਨਵੇਂ ਮਿਟ ਜਾਏ, ਉਹ ਸਾਧ ਹੈ। ਉਹਨਾਂ ਦੀ ਸੰਗਤ ਕਰਕੇ ਉਜਲਾ ਮੁਖ ਹੁੰਦਾ ਇਸ ਲੋਕ ਚ ਵੀ ਪ੍ਰਲੋਕ ਚ ਵੀ, ਮਹਾਂਪੁਰਖਾਂ ਦੀ ਸੰਗਤ ਕਰਕੇ ਉਜਲਾ ਮੁਖ ਹੁੰਦਾ ਹੈ ਲੋਕ ਪ੍ਰਲੋਕ ਦੇ ਵਿੱਚ, ਮੁੱਖ ਦਾ ਉਜਲਾ ਅੰਤਾਕਰਨ ਵਿਸ਼ਿਆਂ ਤੋਂ ਵਕਾਲਾਂ ਤੋਂ ਰਹਿਤ ਹੋ ਕੇ ਨਿਰਮਲ ਹੋ ਜਾਂਦਾ ਹੈ।
ਸਾਧ ਸੰਗ ਮਲ ਸਗਲੀ ਖੋ,
ਸਾਧ ਸੰਗ ਚ ਮਿਲਣੇ ਕਰਕੇ ਮੈਲ ਜਿਹੜੀ ਜਨਮਾਂ ਜਮਾਤਾਂ ਦੀ ਹੈ ਸਾਰੀ ਉਹ ਖੋਤ ਖੋਈ ਜਾਂਦੀ ਹੈ, ਪੱਟੀ ਜਾਂਦੀ ਹੈ, ਨਾਸ ਹੋ ਜਾਂਦੀ ਹੈ।
ਸਾਧ ਕਹਿ ਸੰਗ ਮਿਟੈ ਅਬ ਮਹਾਨ,
ਮਹਾਂਪੁਰਖਾਂ ਦੀ ਸਤਸੰਗਤ ਦਾ ਇਹ ਫਲ ਹੈ ਹੰਕਾਰ ਮਿਟ ਜਾਂਦਾ ਹੈ। ਉਸ ਆਦਮੀ ਨੇ ਸਤਸੰਗਤ ਕੀਤੀ ਹੈ ਜਿਹਦੇ ਹਿਰਦੇ ਚੋਂ ਹੰਕਾਰ ਮਿਟ ਗਿਆ ਹੈ। ਜੇ ਨਹੀਂ ਹੰਕਾਰ ਮਿਟਿਆ ਉਹਨੇ ਜੇ ਸਤਸੰਗਤ ਕੀਤੀ ਹੀ ਨਹੀਂ ਹੈ। ਸੋ ਸਾਧੂਆਂ ਦੀ ਸੰਗਤ ਕਰਕੇ ਹੰਕਾਰ ਮਿਟ ਜਾਂਦਾ ਹਿਰਦੇ ਦੇ ਅੰਦਰੋਂ, ਗੁਣਾਂ ਦਾ, ਰੂਪ ਦਾ, ਵਿਦਿਆ ਦਾ, ਧਨ ਦਾ, ਵਡਿਆਈ ਦਾ, ਸਾਰਾ ਮਾਨ ਤੋਂ ਰਹਿਤ ਹੋ ਜਾਈਦਾ ਹੈ।
ਸਾਧ ਕੈ ਸੰਗ ਪ੍ਰਗਟੈ ਸੋ ਗਿਆਨ,
ਸਾਧ ਸੰਗਤ ਕਰਕੇ ਸ੍ਰੇਸ਼ਟ ਗਿਆਨ ਜੋ ਸਰੂਪ ਦਾ ਹੈ ਉਹ ਪ੍ਰਗਟ ਹੋਇਆ ਹੁੰਦਾ। ਪਦਾਰਥਕ ਗਿਆਨ ਤਾਂ ਭਾਵੇਂ ਸਾਰੇ ਲੋਕ ਜਾਣਦੇ ਹੈ, ਸੋ ਉਹ ਸ੍ਰੇਸ਼ਟ ਗਿਆਨ ਜਿਸ ਕਰਕੇ ਆਪਣੇ ਆਤਮਾ ਨੂੰ ਜਾਣ ਲਈਦਾ ਹੈ ਉਹ ਸ੍ਰੇਸ਼ਟ ਗਿਆਨ ਪ੍ਰਗਟ ਹੋਇਆ ਹੁੰਦਾ ਸਾਧ ਸੰਗਤ ਕਰਕੇ।
ਸਾਧ ਕੈ ਸੰਗ ਬੁੱਝੈ ਪ੍ਰਭ ਨੇਰਾ,
ਮਹਾਂਪੁਰਖਾਂ ਦੀ ਸੰਗਤ ਕਰਕੇ ਵਾਹਿਗੁਰੂ ਨੇੜੇ ਬੁੱਝ ਲਈਦਾ, ਨੇਰਾ ਨਿਰਣਾ ਕਰਕੇ ਸਮਝ ਲਈਦਾ ਉਸਦੇ ਸਰੂਪ ਨੂੰ।
ਸਾਧ ਸੰਗ ਸਭ ਹੋਤ ਨਵੇਰਾ,
ਸਾਧ ਸੰਗਤ ਕਰਕੇ ਸਾਰਾ ਜਨਮ ਜਨਮਾਂਤਰਾਂ ਦਾ ਜਿਹੜਾ ਝਗੜਾ ਹੈ ਉਹਦਾ ਨਵੇੜਾ ਹੋ ਜਾਂਦਾ, ਮੁਕਤ ਹੋ ਜਾਈਦਾ। ਸਭ ਕਰਮਾਂ ਧਰਮਾਂ ਦਾ ਫਲ ਨਿਸ਼ਕਾਮਤਾ ਪ੍ਰਾਪਤ ਹੁੰਦੀ ਹੈ, ਨਿਸ਼ਕਾਮਤਾ ਕਰਕੇ ਜੰਮਣ ਮਰਨ ਦਾ ਨਵੇੜਾ ਹੋ ਜਾਂਦਾ ਹੈ।
ਸਾਧ ਕੈ ਸੰਗ ਪਾਏ ਨਾਮ ਰਤਨ,
ਮਹਾਤਮਾ ਦੀ ਸੰਗਤ ਕਰਕੇ ਨਾਮ ਰੂਪੀ ਅਮੋਲਕ ਰਤਨ ਪਾ ਲਈਦਾ ਹੈ।
ਸਾਧ ਕੈ ਸੰਗ ਏਕ ਉਪਰ ਯਤਨ,
ਮਹਾਤਮਾ ਦੀ ਸੰਗਤ ਕਰਕੇ ਇੱਕ ਮਨ ਦੇ ਰੋਕਣ ਉੱਪਰ ਯਤਨ ਚ ਲੱਗ ਜਾਈਦਾ, ਹੋਰ ਸਾਰੇ ਝੂਠੇ ਯਤਨ ਛੱਡ ਦੇਈਦੇ ਹੈ। ਇੱਕ ਵਾਹਿਗੁਰੂ ਦੀ ਪ੍ਰਾਪਤੀ ਵਾਸਤੇ ਯਤਨ ਕਰਨ ਲੱਗ ਜਾਈਦਾ, ਇੱਕ ਐਸਾ ਗੁਣ ਸਾਹਿਬ ਸੰਤ ਕਵੀ ਪ੍ਰਾਪਤ ਹੁੰਦਾ ਯਤਨਾਂ ਤੋਂ ਉੱਪਰ ਹੋ ਜਾਂਦਾ, ਜਿੱਥੇ ਕੋਈ ਯਤਨ ਨਹੀਂ ਕਰਨੇ ਪਏ ਨਿਰਯਤਨੀ ਸਰੂਪ ਦੀ ਸਿਖਿਆਤਾ ਹੋ ਜਾਂਦੀ ਹੈ।
ਸਾਧ ਕੀ ਮਹਿਮਾ ਵਰਨਾ ਕੌਣ ਪਰਾਨੀ,
ਮਹਾਂਪੁਰਖਾਂ ਦੀ ਜਿਹੜੀ ਵਡਿਆਈ ਹੈ ਕੌਣ ਪੁਰਾਣਾ ਧਾਰੀ ਜੀ ਹੈ ਜਿਹੜਾ ਉਚਾਰਨ ਕਰ ਸਕਦਾ ਹੈ।
ਨਾਨਕ ਸਾਧ ਕੀ ਸੋਭਾ ਪ੍ਰਭ ਮਾਹਿ ਸਮਾਨੀ,
ਜੀ ਕਹਿੰਦੇ ਮਹਾਰਾਜ ਦੇ ਪਿਆਰਿਆਂ ਦੀ ਜਿਹੜੀ ਸੋਭਾ ਹੈ ਵਾਹਿਗੁਰੂ ਵਿੱਚ ਹੀ ਮਿਲੀ ਹੋਈ ਹੈ। ਵਾਹਿਗੁਰੂ ਦੇ ਪਿਆਰਿਆਂ 'ਚ ਤੇ ਪਰਮੇਸ਼ੁਰ 'ਚ ਏਕਤਾ ਹੈ, ਐਸੀ ਸੋਭਾ ਹੈ ਉਹਨਾਂ ਦੀ, ਪਰਮੇਸ਼ੁਰ ਦੀ ਐਸੀ ਸੋਭਾ ਹੈ।
ਸਾਧ ਕੈ ਸੰਗ ਅਗੋਚਰ ਮਿਲੈ,
ਸਾਧੂਆਂ ਦੀ ਸੰਗਤ ਕਰਕੇ ਅਗੋਚਰ ਜਿਹੜਾ ਇੰਦਰੀਆਂ ਦੇ ਵਿਸ਼ੇ ਹੈ ਪਰਮੇਸ਼ੁਰ ਨੇਤਰਾਂ ਨਾਲ ਵੇਖਿਆ ਨਹੀਂ ਜਾਂਦਾ, ਕੰਨਾਂ ਨਾਲ ਸੁਣਿਆ ਨਹੀਂ ਜਾਂਦਾ, ਰਸਨਾਂ ਨਾਲ ਰਸ ਰੂਪ ਕਰਕੇ, ਚਮੜੀ ਕਰਕੇ ਸਪਰਸ਼ ਰੂਪ ਕਰਕੇ, ਨਾਸਾਂ ਨਾਲ ਸੁਗੰਧੀ ਰੂਪ ਕਰਕੇ, ਇਉਂ ਪੰਜਾਂ ਗਿਆਨ ਇੰਦਰੀਆਂ ਦਾ ਵਿਸ਼ਾ ਨਹੀਂ ਜਿਹੜਾ ਅਗੋਚਰ ਹੈ ਉਹ ਸਾਧ ਸੰਗਤ ਕਰਕੇ ਸੱਤਾ ਮਾਤਰ ਬ੍ਰਹਮ ਪ੍ਰਾਪਤ ਹੋ ਜਾਂਦਾ, ਮਿਲ ਜਾਂਦਾ ਹੈ।
ਸਾਧ ਕੈ ਸੰਗ ਸਦਾ ਪ੍ਰਫੁੱਲੈ,
ਸਾਧੂਆਂ ਦੀ ਸੰਗਤ ਕਰਕੇ ਸਦਾ ਮਨ ਪ੍ਰਫੁੱਲਿਤ ਹੁੰਦਾ, ਖਿੜ ਜਾਂਦਾ, ਇਹ ਸੁੱਕਿਆ ਨਹੀਂ ਹੁੰਦਾ ਮਨ, ਇਹ ਮਨ ਸਾਧ ਜਣਾ ਮਿਲ ਸੁੱਕਾ ਹਰਿਆ, ਸੁੱਕਾ ਹੋਇਆ ਹਰਾ ਪ੍ਰਫੁੱਲਿਤ ਹੋ ਜਾਂਦਾ ਹੈ ਗੁਣਾਂ ਕਰਕੇ।
ਸਾਧ ਕੈ ਸੰਗ ਆਵਹਿ ਬਸ ਪੰਚਾ,
ਸਾਧ ਸੰਗਤ ਕਰਕੇ ਪੰਜੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਵਸ ਆ ਜਾਂਦੇ ਹਨ।
ਸਾਧ ਸੰਗ ਅੰਮ੍ਰਿਤ ਰਸ ਪੁੰਚਾ,
ਅੰਮ੍ਰਿਤ ਰਸ ਨੂੰ ਭੋਗੀ ਦਾ ਹੈ, ਮਾਣੀ ਦਾ ਹੈ।
ਸਾਧ ਸੰਗ ਹੋਏ ਸਭ ਕੀ ਰੇਨ,
ਸੰਗਤ ਦਾ ਫਲ ਹੈ ਕਿ ਸਾਰਿਆਂ ਦੇ ਚਰਨਾਂ ਦੀ ਧੂੜ ਮਨ ਬਣ ਜਾਂਦਾ ਹੈ।
ਸਾਧ ਕੈ ਸੰਗ ਮਨੋਹਰ ਬੈਨ,
ਮਹਾਤਮਾ ਦੀ ਸੰਗਤ ਕਰਕੇ ਬਚਨ ਕੌੜੇ ਫਿੱਕੇ ਦੁਖਦਾਇਕ ਨਿੰਦਿਆ ਚੁਗਲੀ ਵਾਲੇ ਛੱਡ ਦਿੰਦਾ, ਸੁੰਦਰ ਬਚਨ ਬੋਲਣ ਲੱਗ ਜਾਂਦਾ, ਮਨ ਨੂੰ ਹਰਨ ਵਾਲੇ ਪਿਆਰੇ ਸਾਰਿਆਂ ਦੇ ਹਿਤਕਾਰੀ ਬਚਨ ਬੋਲਦਾ ਹੈ।
ਸਾਧ ਕੈ ਸੰਗ ਨਾ ਕਤੂ ਧਾਵੈ,
ਕਰਨ ਵਾਲਾ ਮਨ ਹੋਰ ਨਾ ਕੁਸੰਗਤਾਂ ਵਿੱਚ ਨੀ ਕਿਤੇ, ਕਾਮੀਆਂ ਦੀ, ਕ੍ਰੋਧੀਆਂ ਦੀ, ਚੋਰਾਂ ਦੀ, ਡਾਕੂਆਂ ਦੀ ਕੁਸੰਗ ਚ ਨੀ ਧਾਉਂਦਾ ਹੈ। ਸਾਧੂਆਂ ਦੀ ਸੰਗਤ ਕਰਕੇ ਕਿਸੇ ਜੂਨਾ ਚ ਨੀ ਕਿਤੇ ਦੌੜਦਾ, ਸਦਾ ਮੁਕਤ ਪਦ ਨੂੰ ਪਾ ਲੈਂਦਾ ਹੈ।
ਸਾਧ ਸੰਗ ਅਸਥਿਤ ਮਨ ਪਾਵੈ,
ਮਹਾਤਮਾ ਦੀ ਸੰਗਤ ਦਾ ਫਲ ਹੈ ਮਨ ਇਸਥਿਤੀ ਪਾ ਲੈਂਦਾ, ਟਿਕਾ ਪਾ ਲੈਂਦਾ ਪਰਮੇਸ਼ਰ ਵਿੱਚ।
ਸਾਧ ਕੈ ਸੰਗ ਮਾਇਆ ਤੇ ਭਿੰਨ,
ਸਾਧੂਆਂ ਦੀ ਸੰਗਤ ਕਰਕੇ ਮਾਇਆ ਤੋਂ ਸੁਤੰਤਰ ਹੋ ਜਾਂਦਾ ਹੈ। ਮਾਇਆ ਸਤਜੜ ਦੁੱਖ ਰੂਪ ਹੈ, ਬ੍ਰਹਮ ਸਚੇਤਨ ਰੂਪ ਹੈ, ਉਹ ਸਰੂਪ ਦੀ ਸਿਖਿਆਤਾ ਹੋ ਜਾਂਦੀ ਹੈ।
ਸਾਧ ਸੰਗ ਨਾਨਕ ਪ੍ਰਭ ਸੋ ਪ੍ਰਸੰਨ,
ਗੁਰੂ ਜੀ ਕਹਿੰਦੇ ਨੇ ਸਾਧ ਸੰਗਤ ਕਰਨ ਵਾਲਿਆਂ ਤੇ ਸੋ ਪਰਮੇਸ਼ਰ ਭਲੀ ਪ੍ਰਕਾਰ ਪ੍ਰਸੰਨ ਹੋ ਕੇ ਉਹਨਾਂ ਨੂੰ ਆਪਦੇ ਚਰਨਾਂ ਚ ਮੇਲਦਾ ਹੈ।
ਸਾਧ ਸੰਗ ਦੁਸ਼ਮਣ ਸਭ ਮੀਤ,
ਮਹਾਂਪੁਰਖਾਂ ਦੀ ਸੰਗਤ ਕਰਨੇ ਕਰਕੇ ਜਿਹੜੇ ਦੁਸ਼ਮਣੀ ਕਰਨ ਵਾਲੇ ਉਹ ਵੀ ਸਾਰੇ ਸੱਜਣ ਬਣ ਜਾਂਦੇ ਹਨ।
ਸਾਧੂ ਕੈ ਸੰਗ ਮਹਾਪੁਨੀਤ,
ਸਾਧ ਸੰਗਤ ਕਰਨੇ ਕਰਕੇ ਵੱਡਾ ਪਵਿੱਤਰ ਹੋ ਜਾਂਦਾ। ਇੱਕ ਤਾਂ ਤੀਰਥਾਂ ਨਾਲ ਪਵਿੱਤਰ ਹੁੰਦੇ ਹੈ ਅਤੇ ਇੱਕ ਵਰਤ ਆਦਿਕਾਂ ਨਾਲ ਪਵਿੱਤਰ ਹੁੰਦੇ ਹੈ, ਨਿਵਲੀ ਜਲ ਧਾਰਾ ਆਦਿਕਾਂ ਨਾਲ। ਪਰ ਮਹਾਂਪੁਰੀਤ ਅੰਤਾ ਕਰਦੀਆਂ ਸਾਰੀਆਂ ਰਾਗ ਦਾ ਇਹਦੀਆਂ ਮੈਲਾਂ ਲੈ ਜਾਂਦੀਆਂ, ਇਸ ਕਰਕੇ ਅਵਿਦਿਆ ਰੂਪੀ ਮੈਲ ਲੈ ਜਾਂਦੀ ਹੈ, ਵੱਡਾ ਪਵਿੱਤਰ ਹੋ ਜਾਂਦਾ ਸਭ ਤੋਂ ਉੱਚਾ।
ਸਾਧ ਸੰਗ ਕਿਸ ਸਿਉ ਨਹੀਂ ਬੈਰ,
ਸਾਧ ਸੰਗਤ ਕਰਨ ਵਾਲੇ ਦਾ ਕਿਸੇ ਨਾਲ ਵੈਰ ਨਹੀਂ ਰਹਿ ਜਾਂਦਾ, ਸਾਰਿਆਂ ਦਾ ਪਿਆਰਾ ਬਣ ਜਾਂਦਾ ਹੈ।
ਸਾਧ ਕਾ ਸੰਗ ਨਾ ਬੀਗਾ ਪੈਰ,
ਸਾਧ ਸੰਗਤ ਕਰਨ ਵਾਲੇ ਪੁਰਖ ਦਾ ਬਿੰਗਾ ਪੈਰ, ਬਿੰਗੇ ਰਸਤੇ ਪੈਰ ਨਹੀਂ ਰੱਖਦਾ, ਉਹ ਸੰਗਤ ਵਿੱਚ ਪੈਰ ਨਹੀਂ, ਮਨ ਦਾ ਸੰਕਲਪ ਜਿਹੜਾ ਹੈ ਉਹ ਬਿੰਗੇ ਟੇਢੇ ਪਾਸੇ, ਟੇਢੀ ਪਾਗ ਟੇਢੇ ਚਲੇ, ਲਾਗੇ ਵੀਰੇ ਖਾਨ, ਭਾਵ ਭਗਤ ਸਿੰਘ ਕਾਜ ਨਾ ਕਹੀਏ ਹਮਰੋ ਕਾਮ ਮੇਰੋ ਕਾਮ ਦੀਵਾਨ, ਇਉਂ ਟੇਢੇ ਪਾਸੇ ਪੈਰ ਨਹੀਂ ਪਾਉਂਦਾ, ਮਨ ਦਾ ਸੰਕਲਪ ਬੁਰੇ ਪਾਸੇ ਨਹੀਂ ਲਾਉਂਦਾ ਹੈ।
ਸਾਧ ਕੈ ਸੰਗ ਨਾਹੀ ਕੋ ਮੰਦਾ,
ਸਾਧ ਸੰਗਤ ਕਰਕੇ ਕਿਸੇ ਕੋਈ ਮੰਦਾ ਸੰਕਲਪ ਨਹੀਂ ਰਹਿ ਜਾਂਦਾ, ਕੋਈ ਵੀ ਮੰਦਾ ਨਹੀਂ ਪ੍ਰਤੀਤਦਾ, ਸਾਰਿਆਂ ਚ ਮਹਾਰਾਜ ਦੀ ਜੋਤ ਵੇਖ ਲੈਂਦਾ ਹੈ।
ਸਾਧ ਸੰਗ ਜਾਣੇ ਪਰਮਾਨੰਦ,
ਸਾਧ ਸੰਗਤ ਦਾ ਫਲ ਪਰਮਾਨੰਦ ਸਰੂਪ ਵਾਹਿਗੁਰੂ ਨੂੰ ਜਾਣ ਲੈਂਦਾ ਹੈ।
ਸਾਧ ਕੈ ਸੰਗ ਨਾਹੀ ਹਉ ਤਾਪ,
ਸੰਗਤ ਕਰਨ ਵਾਲੇ ਨੂੰ ਹਉਮੈ ਦਾ ਤਾਪ ਨਹੀਂ ਰਹਿੰਦਾ, ਆਦਿ ਵਿਆਦੀ ਉਪਾਧੀ ਤਾਪ ਤੇ ਹੰਗਤਾ ਦਾ ਤਾਪ।
ਸਾਧ ਕੈ ਸੰਗ ਤਜੈ ਸਭ ਆਪ,
ਸਾਧ ਸੰਗਤ ਕਰਕੇ ਜਿਹੜਾ ਆਪਾ ਭਾਵ ਨਾ ਦੇਹ ਦਿਆਸ ਦਾ ਸਭ ਪੁਰਖ ਤਿਆਗ ਦਿੰਦਾ ਹੈ।
ਆਪੇ ਜਾਣੈ ਸਾਧ ਵਡਾਈ,
ਵਾਹਿਗੁਰੂ ਆਪਦੇ ਪਿਆਰਿਆਂ ਸੰਤਾਂ ਦੀ ਵਡਿਆਈ ਮਹਿਮਾ ਨੂੰ ਆਪ ਹੀ ਜਾਣਦਾ ਹੈ।
ਨਾਨਕ ਸਾਧ ਪ੍ਰਭੂ ਬਣਿਆ,
ਗੁਰੂ ਸਾਹਿਬ ਜੀ ਕਹਿੰਦੇ ਨੇ ਸੰਤਾਂ ਦੀ ਵਾਹਿਗੁਰੂ ਨਾਲ ਬਣਿਆ ਹੀ ਹੈ, ਏਕਤਾ ਹੋ ਗਈ, ਅਸੀਂ ਪ੍ਰੀਤੀ ਬਣ ਗਈ ਹੈ।
ਸਾਧ ਕਾ ਸੰਗ
ਜੰਦ ਏਕ ਹੈ, ਬੇ ਵਿਚਾਰ ਕਛ ਨਾ ਹੈ, ਜਲ ਤੇ ਉਹਦੇ ਤਰੰਗ ਜੋ ਜਲ ਹੀ ਵਿਖੇ ਸਮਾਹੇ।
ਸਾਧ ਕਾ ਸੰਗ ਨਾ ਕਬੂ ਧਾਵੈ,
ਸੰਗਤ ਕਰਨ ਵਾਲਾ ਕਦੇ ਕਿਸੇ ਜੂਨਾ ਚ ਨਹੀਂ ਦੌੜਦਾ, ਮੁਕਤ ਹੋ ਜਾਂਦਾ ਹੈ।
ਸਾਧ ਕਾ ਸੰਗ ਸਦਾ ਸੁਖ ਪਾਵੈ,
ਸੰਗਤ ਕਰਕੇ ਸਦਾ ਰਹਿਣ ਵਾਲਾ ਸੁਖ ਆਤਮਾਨੰਦ ਦਾ ਪੁਰਖ ਪਾ ਲੈਂਦਾ ਹੈ।
ਸਾਧ ਸੰਗ ਬਸਤ ਅਗੋਚਰ ਲਹਿ,
ਸੰਗਤ ਕਰਕੇ ਅਗੋਚਰ ਇੰਦਰੀਆਂ ਦੇ ਵਿਸ਼ੇ ਜਿਹੜੀ ਸਤਿਆਨੰਦ ਨੂੰ ਵਸਤੂ ਹੈ ਉਸ ਨੂੰ ਪ੍ਰਾਪਤ ਕਰ ਲੈਂਦਾ, ਲੈ ਲੈਂਦਾ ਹੈ, ਲਖ ਲੈਂਦਾ ਹੈ।
ਸਾਧੂ ਕੈ ਸੰਗ ਅਜਰ ਸਹਿ,
ਕਰਕੇ ਜੋ ਆਤਮਾ ਆਨੰਦ ਹੈ ਅਜਾਰੋ ਹੈ, ਜਰਿਆ ਨਹੀਂ ਜਾਂਦਾ ਕਿਸੇ ਤੋਂ, ਜਦੋਂ ਆਨੰਦ ਆਉਂਦਾ ਉੱਛਲ ਪੈਂਦਾ, ਦੱਸਣ ਲੱਗ ਜਾਂਦਾ ਮੈਨੂੰ ਬੜਾ ਆਨੰਦ ਆਇਆ, ਮੈਨੂੰ ਬੜਾ ਸੁਖ ਹੋਇਆ, ਮੈਨੂੰ ਬੜਾ ਪ੍ਰਕਾਸ਼ ਹੁੰਦਾ ਹੈ। ਪਰ ਸਾਧ ਸੰਗਤ ਕਰਕੇ ਉਹ ਅਜਰ ਅਵਸਥਾ ਨੂੰ ਸਹਾਰ ਲੈਂਦਾ, ਹੁਣ ਜੀ ਖੁਦਾ ਦੇ ਭੇਤ ਨਾਲ ਕਿਸੇ ਦਿਨ ਐਸੀ ਅਵਸਥਾ ਪ੍ਰਾਪਤ ਹੋ ਜਾਂਦੀ ਹੈ। ਅਜਰ ਜਿਹੜੇ ਕਾਮ ਕ੍ਰੋਧ ਜਰੇ ਨਹੀਂ ਜਾਂਦੇ ਇਹਨਾਂ ਨੂੰ ਵੀ ਰੋਕਣ ਦਾ ਸਹਾਰਾ ਪਾ ਲੈਂਦਾ ਹੈ।
ਸਾਧ ਕਾ ਸੰਗ ਬਸੈ ਥਾਨ ਉੱਚੈ,
ਕਰਕੇ ਉੱਚਾ ਥਾਂ ਕੌਣ ਹੈ, ਸੱਚ ਖੰਡ ਉੱਚਾ ਥਾਂ, ਅਤ ਉੱਚਾ ਥਾਂ ਕਾ ਸਰੂਪ ਰੂਪੀ ਉੱਚੇ ਥਾਂ ਤੁਰਿਆ ਪਰ ਵਿੱਚ ਜਾ ਵਸਦਾ ਹੈ।
ਸਾਧੂ ਕਾ ਸੰਗ ਮਹਿਲ ਪਹੁੰਚੈ,
ਸਾਧੂਆਂ ਦੀ ਸੰਗਤ ਕਰਕੇ ਮਹਿਲ ਸੱਚ ਸਰੂਪ ਵਿੱਚ ਪਹੁੰਚ ਜਾਂਦਾ ਹੈ।
ਸਾਧ ਕਾ ਸੰਗ ਦ੍ਰਿੜ ਸਭ ਧਰਮ,
ਸਾਧ ਸੰਗਤ ਕਰਕੇ ਸਾਰਿਆਂ ਧਰਮਾਂ ਵਿੱਚ ਪਰਮੇਸ਼ਰ ਨੂੰ ਦ੍ਰਿੜ ਕਰਦਾ ਹੈ, ਉਹ ਜਿੰਨੇ ਦੁਨੀਆਂ ਧਰਮ ਹੈ ਕਿਸੇ ਦੇ ਧਰਮ ਨੂੰ ਖੰਡਨ ਨਹੀਂ ਕਰਦਾ, ਉਹ ਜਾਣਦਾ ਕਿ ਸਾਰਿਆਂ 'ਚ ਪਰਮੇਸ਼ਰ ਅਨੇਕ ਰੂਪ ਹੋ ਕੇ ਵਰਤਿਆ ਹੋਇਆ। ਇਸੇ ਪ੍ਰਕਾਰ ਸਾਧਕ ਸੰਗ
ਦ੍ਰਿੜ ਸਭ ਧਰਮ,
ਜਿਹੜਾ ਸਹਿਜ ਸੰਗਤ ਕਰਨ ਵਾਲਾ ਹੈ ਉਹ ਸਾਰੇ ਪੁਰਖ ਧਰਮ ਨੂੰ ਦ੍ਰਿੜ ਹੋ ਜਾਂਦੇ, ਧਰਮ ਨਹੀਂ ਛੱਡਦੇ, ਉਹ ਸੀਸ ਚਲਿਆ ਜਾਂਦਾ ਹੈ। ਮਤੀਦਾਸ ਸਿੰਘ ਜਿਵੇਂ ਆਦੇ ਨਾਲ ਸੀਸ ਚੁਰਾ ਲਿਆ ਪਰ ਸਿੱਖੀ ਧਰਮ ਨੂੰ ਨਹੀਂ ਛੱਡਿਆ, ਭਾਈ ਤਾਰੂ ਸਿੰਘ ਨੇ ਖੋਪੜਾ ਲੁਹਾ ਲਿਆ ਪਰ ਸਿੱਖੀ ਧਰਮ ਨੂੰ ਨਹੀਂ ਛੱਡਿਆ। ਇਉਂ ਸਭ ਉਹ ਸਿੱਖ ਸਾਧ ਸੰਗਤ ਕਰਨ ਵਾਲੇ ਪੱਕਾ ਧਰਮ ਨੂੰ ਦ੍ਰਿੜ ਕਰ ਲੈਂਦੇ ਹੈ। ਸੱਚਾਨੰਦ ਰੂਪ ਜੋ ਆਪਣਾ ਸਰੂਪ ਹੈ ਉਹ ਸਰੂਪ ਲੱਖਣਾ ਰੂਪੀ ਧਰਮ ਨੂੰ ਨਿਸ਼ਚੇ ਕਰ ਲੈਂਦੇ ਹਨ।
ਸਾਧ ਕਾ ਸੰਗ ਕੇਵਲ ਪਾਰ ਬ੍ਰਹਮ,
ਸਾਧ ਸੰਗਤ ਕਰਨ ਵਾਲੇ ਕੇਵਲ ਇੱਕੋ ਇੱਕ ਪਾਰ ਬ੍ਰਹਮ ਪਰਮੇਸ਼ੁਰ ਦੇ ਜੁੜ ਜਾਂਦੇ ਹਨ, ਕੇਵਲ ਮੁਖ ਨੂੰ ਪਾ ਕੇ ਪਾਰ ਬ੍ਰਹਮ ਰੂਪ ਹੋ ਜਾਂਦੇ ਹਨ।
ਸਾਧ ਕਾ ਸੰਗ ਪਾਏ ਨਾਮ ਨਿਧਾਨ,
ਸਾਧ ਸੰਗਤ ਕਰਕੇ ਨਾਮ ਦਾ ਖਜ਼ਾਨਾ ਪੁਰਖ ਪ੍ਰਾਪਤ ਕਰ ਲੈਂਦਾ ਹੈ।
ਨਾਨਕ ਸਾਧੂ ਕੈ ਕੁਰਬਾਨ,
ਸਾਹਿਬ ਕਹਿੰਦੇ ਜੇ ਮਹਾਰਾਜ ਦੇ ਪਿਆਰੇ ਸੰਤਾਂ ਨੂੰ ਤੂੰ ਕੁਰਬਾਨ ਬਲਿਹਾਰ ਜਾਈਏ।
ਸਾਧ ਕਾ ਸੰਗ ਸਭ ਕੋਲ ਉਧਾਰ,
ਸੰਗਤ ਕਰਨ ਵਾਲਾ ਪੁਰਖ ਸਾਰੀਆਂ ਕੁਲਾਂ ਦਾ ਉਧਾਰ ਕਰ ਲੈਂਦਾ, ਪਿਛਲੀਆਂ ਜਿਹੜੀਆਂ ਅਵਗਤ ਗਈਆਂ ਉਹਨਾਂ ਦੀਆਂ ਕੁਲਾਂ ਵੀ ਮਹਾਰਾਜ ਬਖਸ਼ ਦਿੰਦੇ ਹਨ। ਸਾਰੀਆਂ ਬਾਕੀ ਦੀਆਂ ਜਿਹੜੀਆਂ ਕੁਲਾਂ ਹਨ ਉਹਨਾਂ ਦਾ ਉਧਾਰ ਹੋ ਜਾਂਦਾ ਹੈ। ਸਾਰਿਆਂ ਦੀ ਦੈਵੀ ਕੁਲ ਜਿਹੜੀ ਹੈ ਆਸਰੀ ਸੰਪਦਾ ਹੇਠਾਂ ਦਵੀ ਹੋਈ ਉਹਦਾ ਉਧਾਰ ਕਰਨ ਦਾ ਵਿਚਾਰ ਹੁੰਦਾ ਹੈ। ਸਾਰੇ ਹੀ ਉਹਨਾਂ ਦੀ ਸੰਗਤ ਕਰਨ ਵਾਲਿਆਂ ਦੀਆਂ ਕੁਲਾਂ ਦੀਆਂ ਕੁਲਾਂ ਪੀੜ੍ਹੀਆਂ ਦੀਆਂ ਪੀੜ੍ਹੀਆਂ ਦਾ ਉਧਾਰ ਹੋ ਜਾਂਦਾ ਹੈ। ਐਸਾ ਸਤਸੰਗਤ ਦਾ ਫਲ ਹੈ।
ਸਾਧ ਸੰਗ ਸਾਜਨ ਮੀਤ ਕੁਟੰਬ ਨਿਸਤਾਰ।
ਸੰਗਤ ਕਰਨ ਵਾਲਾ ਜਿਹੜਾ ਸੱਜਣ ਹੈ ਉਹਦੇ ਉਹਨਾਂ ਨੂੰ ਵੀ ਜਿਹੜੇ ਉਹਦੇ ਮਿੱਤਰ ਹਨਗੇ ਕੁਟੰਬ ਇਸਤਰੀ ਆਦਿਕ ਸਾਰਿਆਂ ਨੂੰ ਪੁਰਪੰਚ ਤੋਂ ਉਤਾਰ ਦਿੰਦਾ ਹੈ। ਸਤਸੰਗੀ ਬਣਾ ਕੇ ਉਹਨਾਂ ਜੀਵਨ ਉਧਾਰ ਦਿੰਦਾ ਹੈ।
ਸਾਧੂ ਕੈ ਸੰਗ ਸੋ ਧਨ ਪਾਵੈ।
ਸੰਗਤ ਕਰਨੇ ਕਰਕੇ ਉਹ ਧਨ ਪ੍ਰਾਪਤ ਹੁੰਦਾ ਹੈ।
ਜਿਸ ਧਨ ਤੇ ਸਭ ਕੋ ਵਰਸਾਵੈ।
ਨਾਮ ਧਨ ਹੈ ਜਿਸ ਧਨ ਕਰਕੇ ਸਾਰੇ ਵਰੋਸਣ ਸਾਰੇ ਲਾਭ ਉਠਾਉਣ।
ਸਾਧ ਸੰਗ ਧਰਮ ਰਾਏ ਕਰੇ ਸੇਵਾ।
ਸੰਗਤ ਦੇ ਵਿੱਚ ਜਿਹੜਾ ਮਿਲਣ ਵਾਲਾ ਧਰਮ ਰਾਜਾ ਵੀ ਸੇਵਾ ਕਰਦਾ ਉਹਨਾਂ ਦੀ। ਧਰਮ ਰਾਜਾ ਜਿਹੜਾ ਹਰ ਗੁਣ ਅਧਿਆਤਮੀ ਹਰ ਗੁਣ ਮਨਤਾਸ ਤੇ ਤਿੰਨ ਕੀ ਸੇਵਾ ਧਰਮ ਰਾਜ ਕਰੇ। ਧਰਮ ਰਾਜ ਉਹਨਾਂ ਦੀ ਸੇਵਾ ਕਰਦਾ ਹੈ। ਅਧਿਆਤਮੀ ਹਰ ਗੁਣ ਤਾਸ ਹਨ ਜਪੇ ਏਕ ਮੁਰਾਰ। ਤਿੰਨ ਕੀ ਸੇਵਾ ਧਰਮ ਰਾਜ ਕਰੇ ਧਨ ਸਵਾਰਨ ਹਾਰ। ਇਸ ਪ੍ਰਕਾਰ ਧਰਮ ਰਾਜਾ ਵੀ ਸਾਧ ਸੰਗਤ ਦੀ ਟਹਿਲ ਕਰਦਾ ਹੈ ਭਾਵੇਂ ਜਾਵੇ ਲੋਕਾਂ ਵਾਸਤੇ। ਪਰ ਨਾਮ ਧਿਆਨ ਸਾਜਨਾ ਜਨਮ ਪਦਾਰਥ ਜੀਤ ਨਾਨਕ ਧਰਮ ਇਸੇ ਜਗ੍ਹਾ ਕੀਤੋ ਭਵਨ ਪਨੀਤ ਨੂੰ ਸੇਵਕ ਬਣ ਜਾਂਦਾ ਹੈ। ਜਿਵੇਂ ਜਨਕ ਰਾਜਾ ਜਿਸ ਵਕਤ ਗਿਆ ਸੀ ਦੇਖ ਕੇ ਜੰਮਪੁਰੀ ਚ ਜੀਆਂ ਤੇ ਤਰਸ ਕਰਕੇ ਧਰਮ ਰਾਜ ਨੂੰ ਕਿਹਾ ਸੀ ਸਭਨਾ ਦੀ ਕਰ ਬੰਦ ਖਿਲਾਸੀ ਕਰੇ ਬੇਨਤੀ ਧਰਮ ਰਾਜ ਹੁਣ ਠਾਕਰ ਸੇਵਕ ਅਵਨਾਸੀ। ਉਸ ਵੇਲੇ ਪਰਮੇਸ਼ੁਰ ਦੇ ਨਾਮ ਪਾਪ ਘੜੀ ਜਪਿਆ ਤੇ ਸਾਰੇ ਨਰਕ ਤੋਂ ਜੀ ਜਨਕ ਨੂੰ ਛੁਡਾ ਦਿੱਤੇ ਸੀ। ਕਿਉਂ ਸਾਧ ਸੰਗਤ ਦੀ ਸੇਵਾ ਧਰਮ ਰਾਜਾ ਕਰਦਾ ਹੈ।
ਸਾਧ ਕਾ ਸੰਗ ਸੋਭਾ ਸੁਰ ਦੇਵਾ।
ਸਾਧੂਆਂ ਦੀ ਸੰਗਤ ਕਰਨ ਵਾਲੇ ਨੂੰ ਸਾਧ ਸੰਗਤ ਜੀ ਸੁਰ ਦੇਵਾ ਨਾ ਇੰਦਰ। ਇੰਦਰ ਵੀ ਉਹਨਾਂ ਦੀ ਸੋਭਾ ਕਰਦਾ ਜਿਹੜੇ ਸਾਧ ਸੰਗਤ ਕਰਦੇ ਹੈ। ਇੰਦਰ ਦੇਵਤਾ ਵੀ ਮਹਾਤਮਾ ਦੀ ਸੰਗਤ ਦੀ ਸੋਭਾ ਕਰਦਾ ਕਿ ਅਸੀਂ ਵੀ ਦੁਨੀਆਂ ਦੇ ਨਾਚ ਤੇ ਗਾਉਣਾ ਵਿੱਚ ਸੁਣਨ ਵਿੱਚ ਪਛੜਾਂ ਦੇ ਫਸੇ ਹੋਏ ਹੈ। ਹਜ਼ਾਰ ਨੇਤਰ ਪਾ ਕੇ ਵੀ ਇਸ ਪਾਸੇ ਲੱਗੇ ਰਹਿੰਦੇ ਹੈ। ਧੰਨ ਸੰਗਤ ਹੈ ਜਿਹਨਾਂ ਦੀ ਵਾਸ਼ਨਾ ਮਿਟ ਗਈ ਹੈ। ਸਾਧ ਸੰਗਤ ਦੇ ਕਰਨ ਵਾਲਿਆਂ ਦੀ ਸੋਭਾ ਸੁਰਦੇਵ ਇੰਦਰ ਦੇਵਤਾ ਵੀ ਕਰਦਾ ਹੈ। ਅਤੇ ਸਾਧ ਕਾ ਸੰਗ ਸੋਭਾ ਸੁਰਦੇਵ ਸਾਧ ਸੰਗਤ ਕਰਨ ਵਾਲਿਆਂ ਦੀ ਸੋਭਾ। ਸਾਧ ਸੰਗਤ ਜੀ ਇੱਕ ਸੁਰ ਦੇਵਤਾ ਹਨ ਜਿਹੜੇ ਦੈਵੀ ਗੁਣਾਂ ਦੇ ਸਮੇਤ ਪੁਰਖ ਹੈ ਉਹ ਸੁਰ ਦੇਵਤਾ ਹਨ। ਇੱਕ ਦੇਵਤੇ ਅਜਾਨ ਦੇਵਤਾ ਹਨ। ਅਜਾਨ ਦੇਵ ਜਿਹੜੇ ਬ੍ਰਹਮਾ ਦੇ ਸੰਕਲਪ ਨਾਲ ਪੈਦਾ ਹੋਏ ਹੈ ਉਹ ਵੀ ਸਾਧ ਸੰਗਤ ਦੀ ਸੋਭਾ ਕਰਦੇ ਹੈ। ਤੇ ਜਿਹੜੇ ਸੁਰ ਦੇਵਤਾ ਦੈਵੀ ਗੁਣਾਂ ਵਾਲੇ ਹਨਗੇ ਪੁਰਖ ਸ੍ਰੇਸ਼ਟ ਗੁਣਾਂ ਦੇ ਸਮੇਤ ਹੋ ਕੇ ਦੇਵੀ ਗੁਣਾਂ ਵਾਲੇ ਹਨ ਉਹ ਵੀ ਇੱਕ ਕਰਮ ਦੇਵਤਾ ਹਨ, ਇੱਕ ਅਜਾਨ ਦੇਵਤਾ ਹਨ, ਇੱਕ ਪਿਤਰ ਦੇਵਤਾ ਹਨ। ਸਾਰੇ ਹੀ ਉਹਨਾਂ ਦੀ ਸੇਵਾ ਸੋਭਾ ਕਰਦੇ ਹਨ ਜੋ ਸਾਧ ਸੰਗਤ ਕਰਨ ਵਾਲੇ ਹੈ। ਸਾਧ ਸੰਗਤ ਕਰਨ ਵਾਲੇ ਨੂੰ ਸੋ ਪਾਸਰ ਦੇਵਾ, ਉਹ ਦੇਵ ਪਰਮੇਸ਼ੁਰ ਭਾਸ ਆਉਂਦਾ, ਪ੍ਰਕਾਸ਼ ਆਉਂਦਾ, ਪਾਠ ਸੋਭਾ ਸੁਰਦੇਵਾ ਹੀ ਰੱਖਣਾ।
ਸਾਧੂ ਕੈ ਸੰਗ ਪਾਪ ਪਲਾਇਨ।
ਸਾਧ ਸੰਗਤ ਕਰਨੇ ਕਰਕੇ ਜਿਹੜੇ ਪਾਪ ਉਹ ਸਾਰੇ ਪਲਾ ਜਾਂਦੇ ਭੱਜ ਜਾਂਦੇ ਹਨ।
ਸਾਧ ਸੰਗ ਅੰਮ੍ਰਿਤ ਗੁਣ ਗਾਇਨ।
ਸੰਗਤ ਕਰਦੇ ਹੈ ਉਹ ਅੰਮ੍ਰਿਤ ਰੂਪ ਗੁਣਾਂ ਨੂੰ ਗਾਉਂਦੇ ਆ ਰਸਨਾ ਕਰਕੇ।
ਸਾਧ ਕੈ
ਸਾਧ ਸੰਗਤ ਦਾ ਫਲ ਹੈ ਅੰਮ੍ਰਿਤ ਰੂਪ ਗੁਣ ਪਰਮੇਸ਼ੁਰ ਦੇ ਗਾਈਦੇ ਹਨ।
ਸਾਧ ਕੈ ਸੰਗ ਸਰਵ ਥਾਨ ਗਮ।
ਸੰਗਤ ਕਰਕੇ ਸਾਰਿਆਂ ਥਾਂ ਚ ਗਮਤਾ ਹੋ ਜਾਣੀ ਜਿੱਥੇ ਕੋਈ ਨਾ ਪਹੁੰਚ ਸਕੇ। ਸਤਸੰਗਤ ਕਰਕੇ ਧਰਮ ਖੰਡ, ਗਿਆਨ ਖੰਡ, ਸਰਮ ਖੰਡ, ਕਰਮ ਖੰਡ, ਸੱਚ ਖੰਡ ਵਿੱਚ ਸਾਰਿਆਂ ਥਾਵਾਂ ਚ ਖੰਡ ਹੈ ਜਿੰਨੇ ਉਹਨਾਂ ਸਾਰਿਆਂ ਚ ਪਤਾਲ ਵਿੱਚ, ਸਵਰਗ ਲੋਕ ਵਿੱਚ, ਬ੍ਰਹਮ ਲੋਕ ਵਿੱਚ, ਬੈਕੁੰਠ ਵਿੱਚ ਸਾਰਿਆਂ ਥਾਂ ਦੀ ਗਮਤਾ ਹੋ ਜਾਂਦੀ ਸਤਸੰਗਤ ਕਰਨ ਵਾਲੇ ਪੁਰਖ ਦੀ। ਕੋਈ ਰੋਕ ਨਹੀਂ ਪਾ ਸਕਦਾ ਉਹਨਾਂ ਨੂੰ ਜਾਂਦਿਆਂ ਨੂੰ।
ਨਾਨਕ ਸਾਧ ਕੈ ਸੰਗ ਸਫਲ ਜਨਮ।
ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੀ ਸੰਗਤ ਕਰਕੇ ਜਿਵੇਂ ਸਿੱਖਾਂ ਨੇ ਕਿਹਾ ਸੀ ਕਿ ਪੰਡਿਤ ਨਿਤਾਨੰਦ ਜਿਹੜਾ ਬਟਾਲੇ ਦਾ ਹੈ ਇਹ ਕਹਿੰਦਾ ਹੈ ਕਿ ਸਾਲ 'ਚ ਜੀਵ ਜਾਂਦਾ ਹੈ। ਇੱਕ ਨੇ ਕਿਹਾ ਸਿੱਖ ਨੇ ਭਾਈ ਨਿਹਾਲੇ ਨੂੰ ਮੈਂ ਤਾਂ ਦੋ ਪਹਿਰ 'ਚ ਜਾ ਹੁਣ। ਦੂਏ ਸਿੱਖ ਨੇ ਕਿਹਾ ਨਿਵਲੂ ਨੂੰ ਕਹਿੰਦਾ ਮੈਂ ਇੱਕ ਪਹਿਰ ਜਾ ਸਕਦਾ ਗੁਰੂ ਸਾਹਿਬ ਦੀ ਕਿਰਪਾ ਕਰਕੇ। ਤੀਜੇ ਸਿੱਖ ਨੇ ਕਿਹਾ ਕਿ ਮੈਂ ਇਹਨੂੰ ਛੇਤੀ ਜਾ ਕੇ ਉੱਥੇ ਨੂੰ ਕਿਹਾ ਮੈਂ ਤਾਂ ਅੱਖ ਖੁੱਲ੍ਹ ਵਿੱਚੋਂ ਜਾ ਸਕਦਾ। ਪੰਡਿਤ ਹੈਰਾਨ ਹੋ ਕੇ ਗੁਰੂ ਸਾਹਿਬ ਨੂੰ ਪੁੱਛਦਾ ਮਹਾਰਾਜ ਜੀ ਇਹ ਸਿੱਖ ਝੂਠੇ ਹੈ ਕਿ ਪੁਰਾਣ ਝੂਠੇ ਹੈ। ਮਹਾਰਾਜ ਕਹਿੰਦੇ ਕਾਰਨ ਕੀ ਪੰਡਿਤ ਜੀ? ਕਹਿਣ ਲੱਗੇ ਮਹਾਰਾਜ ਇਹ ਕਹਿੰਦੇ ਪੁਰਾਣ 'ਚ ਸਾਲ 'ਚ ਜੀਵ ਜਾਂਦਾ ਹੈ ਅਤੇ ਇਹ ਸਿੱਖ ਕਹਿੰਦੇ ਅਸੀਂ ਪਹਿਰ 'ਚ ਦੋ ਪਹਿਰ ਜਾਏ ਹੋਣੇ ਹੈ, ਕਹਿੰਦੇ ਨਿਫਕ ਜਾਏ ਹੋਣੇ ਹੈ, ਇਹ ਕੀ ਕਾਰਨ ਹੈ? ਹਜ਼ੂਰ ਨੇ ਕਿਹਾ ਭਈ ਆਪੋ ਆਪਣੀ ਗਮਤਾ ਹੈ। ਜਿਹੜੀ ਪੁਰਾਣਾ ਵਿੱਚ ਕਥਾ ਲਿਖੀ ਹੋਈ ਹੈ ਉੱਥੇ ਪੁੰਨੀਆਂ ਪੁਰਖਾਂ ਦੀ ਅਤੇ ਪਾਪੀਆਂ ਦੀ ਹੈ ਨਾ। ਗੁਰਸਿੱਖ ਜਿਹੜੇ ਹੈ, ਗੁਰੂ ਹਰਗੋਬਿੰਦ ਸਾਹਿਬ ਨੇ ਕਿਹਾ ਇਹ ਪੰਡਿਤ ਜੀ ਨਿਤਾਨੰਦ ਜੀ ਬਟਾਲੇ ਦਾ ਇਹ ਪੰਡਿਤ ਸੀ, ਸ੍ਰੀ ਹਰਗੋਬਿੰਦਪੁਰ ਆ ਕੇ ਆਪਦੀ ਪੁਰਾਣਾ ਦੀ ਕਥਾ ਸੁਣਾਉਂਦਾ ਸੀ ਗੁਰੂ ਸਾਹਿਬ ਤੋਂ ਜੀਵਕਾ ਵਾਸਤੇ। ਹਜ਼ੂਰ ਨੇ ਕਿਹਾ ਸਿੱਖ ਜਿਹੜੇ ਹਨ ਇਹ ਭਾਈ ਨਾ ਪਾਪੀਆਂ ਵਿੱਚ ਹੈ ਨਾ ਪੁੰਨੀਆਂ 'ਚ ਹੈ, ਇਹ ਤਾਂ ਗੁਰੂ ਦੇ ਪ੍ਰੇਮੀ ਹਨ, ਭਗਤ ਹਨਗੇ, ਇਹਨਾਂ 'ਚ ਸ਼ਕਤੀ ਹੈ। ਕਹਿਣ ਲੱਗਾ ਮਹਾਰਾਜ ਮੈਨੂੰ ਜੇ ਬਣਾ ਦਿਓਗੇ ਤਾਂ ਮੈਂ ਮੰਨਾਂਗਾ। ਸੱਚੇ ਪਾਤਸ਼ਾਹ ਕਹਿਣ ਲੱਗੇ ਚੰਗਾ ਤੂੰ ਵੀ ਕਰ ਸਿਮਰਨ। ਸਿਮਰਨ ਕਰਨ ਲੱਗ ਗਿਆ ਨਿਤਾਨੰਦ, 6 ਮਹੀਨੇ ਵਿੱਚ ਇਹਦੀ ਗਮਤਾ ਹੋ ਗਈ। ਕਹਿਣ ਲੱਗਾ ਠੀਕ ਹੈ ਮਹਾਰਾਜ, ਤੁਹਾਡੇ ਸਿੱਖ ਜਿਹੜੇ ਹੈ ਉਹ ਸਫਲੇ ਹੈ ਜੋ ਕੋ ਕਹਿ ਰਹੇ ਹੈ। ਜਿਵੇਂ ਕੀੜੀ ਇੱਕ ਤੁਰੇ ਹਰਗੋਬਿੰਦਪੁਰ ਤੋਂ ਦਿੱਲੀ ਤੱਕ ਜਾਵੇ ਤਾਂ ਕਿੰਨੇ ਚਿਰ 'ਚ ਜਾਵੇਗੀ, ਅਤੇ ਜਿਹੜਾ ਪੈਦਲ ਆਦਮੀ ਜਾਵੇ ਉਦੋਂ ਛੇਤੀ ਜਾਊ, ਘੋੜੇ 'ਤੇ ਚੜ੍ਹ ਕੇ ਉਦੋਂ ਛੇਤੀ, ਜਿਹੜਾ ਐਰੋਪਲੇਨ 'ਤੇ ਜਾਵੇ ਉਦੋਂ ਛੇਤੀ ਜਾਊ, ਜਿਹੜਾ ਸਿੱਧ ਸੰਕਲਪਨਾ ਜਾਣਗੇ ਉਹ ਤਾਂ ਉੱਥੇ ਹੀ ਬੈਠਾ। ਇਉਂ ਸ਼ਕਤੀਆਂ ਵਾਲੇ ਸਿੱਖ ਹਨਗੇ, ਇਹਨਾਂ ਦਾ ਪਾਰਾਵਾਰ ਮੈਂ ਕੀ ਕਹਿ ਸਕਦਾ ਪ੍ਰਲੋਕ ਦਾ। ਮੈਨੂੰ ਹੁਣ ਪਤਾ ਲੱਗਿਆ ਆਪਦੀ ਕਿਰਪਾ ਨਾਲ, ਇਉਂ ਸਮਝ ਪਈ ਸੀ ਉਸ ਪੰਡਿਤ ਨੂੰ। ਹਜ਼ੂਰ ਫਰਮਾਉਂਦੇ ਹਨ
ਸਾਧਕੈ ਸੰਗ ਸਰਬ ਥਾਨ ਗਮ,
ਸਾਧ ਸੰਗਤ ਕਰਨ ਵਾਲੇ ਪੁਰਖ ਨੂੰ ਸਾਰਿਆਂ ਥਾਵਾਂ ਜਾਣ ਦੀ ਗਮਤਾ ਹੋ ਜਾਂਦੀ, ਸ਼ਕਤੀ ਹੋ ਜਾਂਦੀ ਹੈ।
ਨਾਨਕ ਸਾਧਕੈ ਸੰਗ ਸਫਲ ਜਨਮ,
ਸਾਧ ਸੰਗਤ ਕਰਨੇ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਜਨਮ ਸਫਲਾ ਹੋ ਜਾਂਦਾ ਹੈ।
ਸਾਧਕੈ ਸੰਗ ਨਹੀਂ ਕਸ਼ ਕਾਲ,
ਸਾਧ ਸੰਗਤ ਕਰਨ ਵਾਲੇ ਨੂੰ ਹੋਰ ਕੋਈ ਕਮਾਈ ਧੂਣੀਆਂ ਤੌਣੀਆਂ, ਜਲ ਧਾਰਾ ਕਰਨੀ, ਪੁੱਠੇ ਲਮਕਣਾ, ਇਹ ਕਾਲਨਾ ਨਹੀਂ ਕਰਨੀ ਪੈਂਦੀ ਹੈ।
ਦਰਸ਼ਨ ਭੇਟ ਤੋਂ ਹੋਤ ਨਿਹਾਲ,
ਦਰਸ਼ਨ ਵੇਖ ਕਰਕੇ ਮਹਾਰਾਜ ਸਾਹਿਬ ਦੇ ਨਿਹਾਲ ਹੋ ਜਾਂਦੇ, ਦੁੱਖਾਂ ਤੋਂ ਰਹਿਤ ਹੋ ਜਾਂਦੇ ਹੈ, ਐਸਾ ਫਲ ਪ੍ਰਾਪਤ ਹੁੰਦਾ ਹੈ। ਸਾਧਕ ਸੰਗ ਪੰਡਿਤ ਭਗਤ ਰਾਮ ਜੀ ਗਿਆਨੀ ਹਮੀਦੀ ਵਾਲੇ ਸਨ, ਉਹ ਕਹਿੰਦੇ ਸਾਧ ਸੰਗਤ 'ਚ ਨਹੀਂ ਕੁਝ ਮਿਲਦਾ, ਕੁਝ ਕਾਲ ਵੀ ਕਰਕੇ ਫਿਰ ਦਰਸ਼ਨ ਵੇਖ ਕੇ ਨਿਹਾਲ ਹੋਵੇਗਾ। ਪਰ ਇਹਦੇ ਵਿੱਚ ਤਾਂ ਗੁਰੂ ਸਾਹਿਬ ਜੀ ਨੇ ਕਿਹਾ ਵੀ ਹੋਰ ਕਮਾਈਆਂ ਦੀ ਲੋੜ ਨਹੀਂ ਹੈ, ਜਿਵੇਂ ਕਾਲ ਨਾ ਮਿਲਿਓ, ਸੇਵ ਨਾ ਮਿਲਿਓ, ਮਿਲਿਓ ਆਏ ਅਚਿੰਤਾ, ਜਾਂ ਕੋ ਦਇਆ ਕਰੀ ਮੇਰੇ ਠਾਕੁਰ ਤਨ ਗੁਰਹ ਕਮਾਨੋ ਮੰਤਰ, ਜਿਨ੍ਹਾਂ ਨੂੰ ਗੁਰਮੰਤਰ ਕਮਾਇਆ ਉਹਨੂੰ ਹੋਰ ਕੁਛ ਕਾਲ ਦੀ ਲੋੜ ਨਹੀਂ। ਦਰਸ਼ਨ ਦੇਖ ਕੇ ਨਿਹਾਲ ਹੋ ਜਾਂਦਾ ਮਹਾਰਾਜ ਦੇ।
ਸਾਧਕੈ ਸੰਗ ਕਲੂਖਤ ਹਰੈ,
ਸੰਗਤ ਵਰਨ ਕਰਨ ਵਾਲਾ ਪੁਰਖ ਕਲੂਖਤ ਜਿਹੜੇ ਕਾਲੇ ਆ ਮਨ ਨੂੰ ਕਰਨ ਵਾਲੇ ਪਾਪ, ਉਹਨੂੰ ਹਰ ਲੈਂਦਾ, ਮੇਟ ਲੈਂਦਾ ਹੈ।
ਸਾਧਕੈ ਸੰਗ ਨਰਕ ਪਰਹਰੈ,
ਕਲੂਖਤ 4 ਕਲੂਖਾਂ ਦਾ ਅਰਥ ਵੀ ਹੈ, ਬ੍ਰਾਹਮਣ ਕੇਲੀ ਘਾਤ ਕੰਜ ਕਾਰਨ ਚਾਰੀ ਕਾ ਦਾਨੇ, ਵੀ ਸਾਰੇ ਪਾਪ ਹਰ ਜਾਂਦੇ ਮਿਟ ਜਾਂਦੇ ਹਨ।
ਸਾਧਕੈ ਸੰਗ ਨਰਕ ਪਰਹਰੈ,
ਸਾਧ ਸੰਗਤ ਕਰਨ ਵਾਲਾ ਪੁਰਖ ਨਰਕਾਂ ਨੂੰ ਵੀ ਪ੍ਰਹਰਨ ਕਰਦਾ, ਦੂਰ ਕਰ ਦਿੰਦਾ, ਨਰਕਾਂ ਤੋਂ ਪਰੇ ਹੋ ਜਾਂਦਾ ਹੈ। ਮਹਾਰਾਜ ਦੇ ਨਾਮ ਨਾਲ ਨਵੋ ਨਰਕ ਨਾਸੇ, ਸਦੈਵ ਪ੍ਰਕਾਸ਼ੇ ਸਰੂਪ ਦਾ ਗਿਆਨ ਹੋ ਜਾਂਦਾ ਹੈ।
ਸਾਧਕੈ ਸੰਗ
ਨਾ ਜੀਠੜਿਆ ਸਿਮਰਤ ਨਾਰਾਇਣ,
ਸਾਧਕੈ ਸੰਗ ਈਹਾ ਊਹਾ ਸੁਹੇਲਾ,
ਸਾਧੂਆਂ ਦੀ ਸੰਗਤ ਕਰਕੇ ਨਿਸ਼ਚੇ ਕਰਕੇ ਇਸ ਲੋਕ 'ਚ ਵੀ ਸੁਖੀ ਹੋ ਜਾਂਦਾ, ਪਰਲੋਕ 'ਚ ਵੀ ਸੁਖੀ ਹੁੰਦਾ ਹੈ।
ਸਾਧ ਸੰਗ ਵਿਛੜਤ ਹਰ ਮੇਲਾ,
ਮਹਾਤਮਾ ਦੀ ਸੰਗਤ ਐਸੀ ਹੈ ਵਿਛੜਿਆ ਹੋਇਆ ਹਰੀ ਦੇ ਨਾਲ ਮਿਲਾਪ ਹੋ ਜਾਂਦਾ ਹੈ ਜੀਵ ਦਾ।
ਜੋ ਇੱਛਾ ਸੋਈ ਫਲ ਪਾਵੇ,
ਜੋ ਇੱਛਾ ਚੰਗੀ ਕਰਦਾ ਉਹ ਫਲ ਸਤਸੰਗਤ ਦੁਆਰਾ ਪਾ ਲੈਂਦਾ ਹੈ, ਪਰ ਇੱਛਾ ਚੰਗੀ ਕਰਨੀ ਚਾਹੀਦੀ ਹੈ, ਕੋਈ ਐਸੀ ਇੱਛਾ ਨਾ ਹੋਵੇ ਜਿਹੜੀ ਅੰਤ ਨੂੰ ਸਾਨੂੰ ਦੁੱਖਦਾਇਕ ਹੋਵੇ। ਫਲ ਤਾਂ ਸਭ ਕੁਝ ਜਿਵੇਂ ਚੋਰ ਨੇ, ਗੁਰੂ ਦਸਵੇਂ ਪਾਤਸ਼ਾਹ ਦੇ ਕੋਲੇ ਚੋਰੀਆਂ ਦਾ ਸੰਕਲਪ ਕੀਤਾ ਕਿ ਮਹਾਰਾਜ ਮੇਰੀਆਂ 3 ਚੋਰੀਆਂ ਜ਼ਹਿਰ ਨਾ ਹੋਣ, ਜਦੋਂ ਲਾਲਚ ਕਰਕੇ 4ਵੀਂ ਚੋਰੀ ਕੀਤੀ ਉਹਨੂੰ ਫੜ ਲਿਆਂਦਾ ਸਿੱਖਾਂ ਨੇ। ਮਹਾਰਾਜ ਕਹਿਣ ਲੱਗੇ ਸੁਖਣਾ ਸੁਖੀ ਸੀ ਗੁਰੂ ਕੀ ਵੀ ਚੋਰੀਆਂ ਮੇਰੀਆਂ ਜ਼ਹਿਰ ਨਾ ਹੋਣ, ਫਿਰ ਤੂੰ ਸੰਤੋਖ 'ਤੇ ਨਾ ਰਿਹਾ। ਉਸੇ ਵੇਲੇ ਉਹਦੇ ਪੱਲੇ ਤੋਂ ਸਾਰੇ 4 ਸਿੱਖਾਂ ਦਾ ਧੰਨ ਦੁਆ ਕੇ ਉਹਨੂੰ ਕੈਦ ਕਰ ਦਿੱਤਾ ਅਤੇ ਚੰਗਾ ਡੰਡ ਦੇ ਕੇ ਫਿਰ ਛੱਡਿਆ। ਇਉਂ ਜਿਹੀ ਜੀ ਇੱਛਾ ਕਰਕੇ ਫਲ ਤਾਂ ਉਹ ਜਿਹਾ ਮਿਲ ਜਾਂਦਾ, ਪਰ ਇੱਛਾ ਅੱਛੀ ਹੋਣੀ ਚਾਹੀਦੀ ਹੈ।
ਸਾਧਕੈ ਸੰਗ ਨਾ ਬਿਰਥਾ ਜਾਵੇ,
ਸੰਗਤ ਕੀਤੀ ਸਾਧ ਸੰਗਤ ਜੀ ਵਿਅਰਥ ਨਹੀਂ ਜਾਂਦੀ, ਸਫਲੀ ਹੁੰਦੀ ਹੈ, ਫਲ ਪ੍ਰਾਪਤ ਹੁੰਦਾ ਹੈ।
ਪਾਰ ਬ੍ਰਹਮ ਸਾਧ ਹਿਰਦ ਵਸੈ,
ਮਹਾਤਮਾ ਦੇ ਹਿਰਦਿਆਂ ਦੀ ਪਾਰ ਬ੍ਰਹਮ ਪਰਮੇਸ਼ਰ ਹਰ ਵਕਤ ਪ੍ਰਤੱਖ ਹੋ ਕੇ ਵਸਦਾ ਹੈ।
ਨਾਨਕ ਉਦਰੈ ਸਾਧ ਸੁਣ ਰਸੈ,
ਗੁਰੂ ਜੀ ਕਹਿੰਦੇ ਆ ਜਿਹੜੇ ਸਾਧੂਆਂ ਤੋਂ ਪਰਮੇਸ਼ਰ ਦੇ ਨਾਮ ਨੂੰ ਸੁਣਦੇ ਹੈ ਅਤੇ ਰਸ ਜਾਂਦੇ ਜਿਹਨਾਂ ਚਿੱਤ ਸੁਣਨ ਵਿੱਚ, ਉਹ ਉਧਰ ਜਾਂਦੇ ਮੁਕਤ ਹੋ ਜਾਂਦੇ ਹੈ। ਜਿਹੜੇ ਕੰਨਾਂ ਨਾਲ ਸੁਣਦੇ ਹੈ, ਰਸਨਾਂ ਨਾਲ ਰਸਦੇ ਹੈ, ਸਿਮਰਨ ਕਰਦੇ ਹੈ, ਉਹ ਸਾਧੂਆਂ ਦੀ ਸੰਗਤ ਕਰਕੇ ਸੁਣ ਫੁਰ ਰੂਪ ਵਿੱਚ ਰਸ ਜਾਂਦੇ ਜਿਹਨਾਂ ਦੇ ਚਿੱਤ, ਉਹ ਉਧਰ ਜਾਂਦੇ ਸੰਸਾਰ ਤੋਂ। ਮਹਾਤਮਾ ਦੀ ਸੰਗਤ ਕਰਕੇ ਜਿਹੜੇ ਉਧਰੇ ਹੋਏ ਹੈ, ਉਹਨਾਂ ਤੋਂ ਅੱਗੇ ਸਰਵਣ ਕਰਕੇ ਉਹ ਵੀ ਰਸੀਏ ਹੋ ਜਾਂਦੇ ਪ੍ਰੇਮੀ।
ਸਾਧਕੈ ਸੰਗ ਸੁਣੋ ਹਰ ਨਾਮ,
ਸਾਧ ਸੰਗ ਚ ਮਿਲ ਕਰਕੇ ਹੋਰ ਦੁਨੀਆਂ ਦੀਆਂ ਗੱਲਾਂ ਝਗੜੇ ਵਤੰਡਾ ਵਾਦ ਨਾ ਕੁਝ ਕਰੋ, ਪਰਮੇਸ਼ੁਰ ਦੇ ਨਾਮ ਨੂੰ ਸੁਣਨਾ ਕਰੋ।
ਸਾਧ ਸੰਗ ਹਰ ਕੇ ਗੁਣ ਗਾਓ,
ਸੰਗ ਚ ਮਿਲ ਕਰਕੇ ਪਰਮੇਸ਼ੁਰ ਦੇ ਗੁਣਾਂ ਨੂੰ ਗਾਉਣਾ ਕਰੋ।
ਸਾਧਕੈ ਸੰਗ ਨਾ ਮਨ ਤੇ ਬਿਸਰੈ,
ਸਾਧ ਸੰਗ ਦਾ ਇਹ ਫਲ ਵੱਡਾ ਸਮਝੋ, ਮਨ ਚੋਂ ਵਾਹਿਗੁਰੂ ਕਦੇ ਭੁੱਲਣਾ ਨਹੀਂ ਚਾਹੀਦਾ।
ਸਾਧ ਸੰਗ ਸਰ ਪਰ ਨਿਸਤਰ,
ਸਾਧ ਸੰਗ ਕਰਨ ਵਾਲਾ ਜਦ ਕਰ ਜਰੂਰ ਵਰ ਜਰੂਰ ਸੰਸਾਰ ਤੋਂ ਤਰ ਜਾਂਦਾ, ਇਸ ਪ੍ਰਪੰਚ ਤੋਂ।
ਸਾਧਕੈ ਸੰਗ ਲੱਗੈ ਪ੍ਰਭ ਮੀਠਾ,
ਸਾਧ ਸੰਗ ਇਹੋ ਹੀ ਫਲ ਹੈ, ਸਾਧ ਸੰਗ ਮਨ ਸੋਭਤ ਜਾਗੇ ਤਾਂ ਪ੍ਰਭ ਨਾਨਕ ਮਿੱਠੇ ਲਾਗੇ। ਸਾਧ ਸੰਗਤ ਕਰਕੇ ਵਾਹਿਗੁਰੂ ਪਿਆਰਾ ਲੱਗਣ ਲੱਗ ਜਾਂਦਾ, ਮਿੱਠਾ ਲੱਗੇ ਆਉਂਦਾ ਹੈ।
ਸਾਧੂ ਕੈ ਸੰਗ ਘੱਟ ਘੱਟ ਡੀਠਾ,
ਮਹਾਂਪੁਰਖਾਂ ਦੀ ਸੰਗਤ ਕਰਕੇ ਘਟਾ ਘਟਾ ਜਿਹੜਾ ਪਰਮੇਸ਼ੁਰ ਗੁਪਤ ਜਾਂ ਜਾਤੇ ਕਿਸ ਕਥਾਉ ਨਾਹੀ, ਅਗਿਆਨ ਕਾਲ ਜਿਵੇਂ ਜਾਣੀ ਦਾ ਕਿਤੇ ਵੀ ਨਹੀਂ ਦਿਸਦਾ, ਤਾਂ ਕਰਤਾ ਭਰਪੂਰ ਸਮਾਹੀ। ਸਾਧ ਸੰਗਤ ਕਰ ਘੜਾਂ ਘੜਾਂ ਚ ਉਸ ਵਾਹਿਗੁਰੂ ਨੂੰ ਪ੍ਰਤੱਖ ਕਰਕੇ ਵੇਖ ਲਈਦਾ ਹੈ।
ਸਾਧ ਸੰਗ ਭਏ ਆਗਿਆਕਾਰੀ,
ਸਾਧ ਸੰਗਤ ਵਿੱਚ ਚੱਲਣੇ ਕਰਕੇ ਇੰਦਰੇ ਵੀ ਆਗਿਆਕਾਰੀ ਹੋ ਜਾਂਦੇ ਹੈ, ਮਨ ਵੀ ਆਗਿਆਕਾਰੀ ਹੋ ਜਾਂਦਾ ਹੈ। ਜਿਹੜੇ ਸਾਧ ਸੰਗਤ ਦੇ ਆਗਿਆਕਾਰੀ ਜਿਗਿਆਸੂ ਹੋਏ ਹਨ, ਉਹਨਾਂ ਦੇ ਸਾਧ ਸੰਗਤ ਕਰ ਦੇਵਤੇ ਜਿਤਨੇ ਇਹਨਾਂ ਦੇ ਸਾਰੇ ਫਲ ਦੇਣ ਵਾਲੇ ਗਿਆਨ ਧਿਆਨ ਆਰਕ ਸਭ ਆਗਿਆਕਾਰੀ ਹੋ ਕੇ ਸਾਰੇ ਸਾਧਨ ਪ੍ਰਪੱਕ ਹੋ ਜਾਂਦੇ ਹੈ। ਸਾਧ ਸੰਗ ਪਏ, ਸਾਧ ਸੰਗਤ ਹੋਣੇ ਕਰਕੇ ਵਾਹਿਗੁਰੂ ਦੇ ਆਗਿਆਕਾਰੀ ਪੰਨਾ ਪਾਣਾ ਮੰਨਣ ਵਾਲੇ ਬਣ ਜਾਈਦਾ ਹੈ।
ਸਾਧ ਸੰਗ ਗਤ ਭਈ ਹਮਾਰੀ,
ਸਾਧ ਸੰਗਤ ਕਰਕੇ ਸਾਡੀ ਕਲਿਆਣ ਹੋਈ ਹੈ।
ਸਾਧ ਕਾ ਸੰਗ ਮਿਟੇ ਸਭ ਰੋਗ,
ਸਾਧ ਸੰਗਤ ਕਰਨ ਵਾਲਿਆਂ ਦੇ ਸਾਰੇ ਹੰਕਾਰ ਆਦਿਕ ਰੋਗ ਮਿਟ ਗਏ ਹਨ।
ਨਾਨਕ ਸਾਧ ਭੇਟੇ ਸੰਜੋਗ,
ਕਹਿੰਦੇ ਮਹਾਂਪੁਰਖ ਪੂਰਵਲੇ ਪੁੰਨਾਂ ਦੇ ਸੰਜੋਗਾਂ ਕਰਕੇ ਮਿਲੇ, ਜਿਸ ਕਿਸੇ ਨੂੰ ਮਿਲੇ ਹਨ।
ਸਾਧ ਕੀ ਮਹਿਮਾ ਵੇਦ ਨਾ ਜਾਣੇ ਹੈ,
ਸਾਧੂਆਂ ਮਹਾਤਮਾ ਦੀ ਮਹਿਮਾ ਨੂੰ ਵੇਦ ਵੀ ਨਹੀਂ ਜਾਣ ਸਕਦਾ। ਵੇਦ ਜਿਹੜੇ ਹੈ ਸਾਧ ਸੰਗਤ ਜੀ, ਤ੍ਰਿਗੁਣ ਵਿਸ਼ਿਆ ਵੇਦਾ, ਤਿੰਨਾਂ ਗੁਣਾਂ ਨੂੰ ਵਿਸ਼ੇ ਵੇਦ ਕਰਦੇ ਹੈ। ਚਤੁਰਥ ਗੁਣ ਪਵਾਰ ਜਣਾ, ਜਿਹੜਾ ਚੌਥਾ ਤੁਰਿਆ ਪਦ ਹੈ ਉਹ ਜਣਾ ਦੇ ਤਾਂ ਹੀ ਪ੍ਰਾਪਤ ਹੈ। ਇਹ ਅਰਜਨ ਗੀਤਾ ਜੀ ਕ੍ਰਿਸ਼ਨ ਜੀ ਨੇ ਕਿਹਾ ਹੈ, ਉਹ ਚੌਥਾ ਜਿਹੜਾ ਤੁਰਿਆ ਪਦ ਹੈ ਉਹ ਸੰਤ ਮਹਾਤਮਾ ਜਾਣਦੇ ਹੈ। ਤਿੰਨੇ ਗੁਣਾਂ ਨੂੰ ਵਿਸ਼ੇ ਵੇਦ ਕਰਮ ਉਪਾਸ਼ਨਾ ਗਿਆਨ ਨੂੰ ਹੀ ਕਥਨ ਕਰਦੇ ਹੈ। ਜੋ ਚੌਥਾ ਤੁਰਿਆ ਪਦ ਹੈ ਉਹ ਸਵੈ ਸੰਵੇਦ ਹੈ ਮਹਾਂਪੁਰਖਾਂ ਦਾ, ਸਵੈ ਅਨੁਭਵ ਗਮ ਅਵਸਥਾ ਹੈ, ਉਹਨੂੰ ਵੇਦ ਨਹੀਂ ਜਾਣ ਸਕਦਾ। ਪਰ ਸੰਵੇਦ ਜੋ ਹੈ ਦੂਸਰੇ ਕਰਕੇ ਜਾਣਿਆ ਜਾਵੇ, ਉਹਨੂੰ ਵੇਦ ਕਥਨ ਕਰ ਸਕਦਾ, ਉਹਨਾਂ ਦੇ ਕਰਮ ਨੂੰ ਦੱਸ ਸਕਦਾ, ਉਪਾਸ਼ਨਾ ਨੂੰ ਦੱਸ ਸਕਦਾ, ਗਿਆਨ ਨੂੰ ਦੱਸ ਸਕਦਾ। ਜਿਹੜਾ ਸਵੈ ਅਨੁਭਵ ਗਮ ਹੈ ਨਾ ਮਹਾਤਮਾ ਨੂੰ, ਉਹਨੂੰ ਵੇਦ ਵੀ ਨਹੀਂ ਕਹਿ ਸਕਦਾ, ਕਿਉਂਕਿ ਸਵੈ ਸੰਵੇਦ ਜੋ ਸੰਤਾਂ ਦੇ ਅਨੁਭਵ ਕਰਕੇ ਪ੍ਰਗਟ ਪ੍ਰਤੱਖ ਵਾਹਿਗੁਰੂ ਦਾ ਸਰੂਪ ਹੈ, ਉਹਨੂੰ ਕਿਵੇਂ ਵੇਦ ਕਥਨ ਕਰੇ? ਵੇਦ ਫਿਰ ਕਿਉਂ ਨਹੀਂ ਜਾਣ ਸਕਦਾ ਜੀ?
ਜੇਤਾ ਸੁਣਹਿ ਤੇਤਾ ਬਖਿਆਨ ਹੈ,
ਕਹਿੰਦੇ ਜਿੰਨਾ ਕੁ ਸੁਣਿਆ ਹੈ ਵੇਦਾਂ ਵਿੱਚ ਬ੍ਰਹਮਾ ਜੀ ਨੇ, ਤੇ ਵੇਦਾਂ 'ਚ ਲਿਖਿਆ ਹੈ, ਜਿੰਨਾ ਈਸ਼ਵਰ ਨੇ ਕਥਨ ਕੀਤਾ ਹੈ ਵੇਦਾਂ 'ਚ ਲਿਖਿਆ ਹੈ, ਉਹਨਾਂ ਉਹ ਵੇਦਾਂ ਦੇ ਵਕਤ ਬਖਿਆਨ ਕਰਦੇ ਹੈ ਤੇ ਸਰੋਤੇ ਸੁਣਦੇ ਹੈ। ਉਦੋਂ ਵੱਧ ਜੋ ਕੁਝ ਨਹੀਂ ਲਿਖਿਆ ਹੋਇਆ ਉਦੋਂ ਵੱਧ ਨਾ ਕੋਈ ਸਰੋਤੇ ਸੁਣ ਸਕਦੇ ਹੈ ਨਾ ਵਖਿਆਨ ਕਰ ਸਕਦੇ ਹੈ। ਇਸ ਕਰਕੇ ਸਾਧਾਂ ਦੀ ਮਹਿਮਾ ਨੂੰ ਵੇਦ ਨਹੀਂ ਜਾਣ ਸਕਦੇ। ਜਿਹੜੇ ਵੇਦ ਹਨਗੇ ਇਹ ਤਿੰਨਾਂ ਗੁਣਾਂ ਦੇ ਵਿਸ਼ੇ ਹੈ, ਸਾਧਾਂ ਦੀ ਉਮਰ ਤਿੰਨਾਂ ਗੁਣਾਂ ਤੋਂ ਦੂਰ ਹੈ, ਇਸ ਕਰਕੇ ਤਿੰਨਾਂ ਗੁਣਾਂ ਨੂੰ ਵਿਸ਼ੇ ਕਰਨ ਵਾਲੇ ਵੇਦ ਨਹੀਂ ਜਾਣ ਸਕਦੇ। ਹੈ ਤਾਂ ਇਹੋ ਹੀ ਅਰਥ ਮੁੱਖ, ਇਸ ਨੂੰ ਖਿੱਚਿਆ ਖਿੱਚੇ ਨਾਲ 22-23 ਅਰਥ ਕੀਤੇ ਆ ਵਿਦਿਆਰਥੀਆਂ ਨੇ। ਸਾਧ ਕੀ ਮਹਿਮਾ ਵੇਦ ਨਾ ਜਾਣੇ, ਕਹਿੰਦੇ ਹੇ ਅਧਿਕਾਰੀ ਸਾਧੂਆਂ ਦੀ ਮਹਿਮਾ ਵੇਦ ਜਾਣ, ਕਹਿੰਦਾ ਜੀ ਨਾ ਜਾਣੇ, ਮੈਂ ਨਹੀਂ ਜਾਣਦਾ। ਅਤੇ ਜੇਤਾ ਸੁਣੇ ਜਿੰਨਾ ਤਾਂ ਸੁਣਿਆ, ਤੇਤਾ ਵਿਖਾਨੇ ਉਹਨਾਂ ਹੀ ਕਥਨ ਕਰ। ਇਸ ਪ੍ਰਕਾਰ ਇਹਨਾਂ ਦੇ ਅਰਥ ਹੋਰ ਕਰਦੇ ਹਨ। ਸਾਧ ਕੀ ਮਹਿਮਾ ਵੇਦ ਨਾ ਜਾਣੇ, ਅਕੇ ਵੇਦ ਨਹੀਂ ਜਾਣਦੇ, ਕਹਿੰਦੇ ਜਾਣਦੇ ਆ ਕਿੰਤੂ, ਕਿਉਂਕਿ ਜਿੰਨਾ ਕਦੇ ਕਿਸੇ ਨੇ ਸੁਣਿਆ ਹੈ ਉਹ ਵੇਦਿਆਂ ਦੁਆਰਾ ਉਹਨਾਂ ਵਿਖਿਆਨ ਕਰਦੇ ਨੇ, ਵੱਧ ਕੀ ਕੋਈ ਕਰੇਗਾ। ਇਸ ਪ੍ਰਕਾਰ ਦੀ ਖਿੱਚ ਕਰਦੇ ਆ ਵੇਦ ਦਾ ਪੱਖ ਰੱਖਣ ਵਾਸਤੇ। ਸਤਿਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਹੈ, ਗੁਰ ਕੀ ਭਗਤ ਕਰੇ ਕਿਆ ਪ੍ਰਾਣੀ, ਬ੍ਰਹਮ ਇੰਦਰ ਮਹੇਸ਼ ਨਾ ਜਾਣੀ। ਗੁਰ ਪਾਰਬ੍ਰਹਮ ਪਰਮੇਸ਼ੁਰ ਵੇਦ ਵੀ ਅੰਤ ਨਹੀਂ ਪਾ ਸਕਦਾ, ਕਿਉਂ ਬਹੁਤ ਥਾਂ ਵਿੱਚ ਬਚਨ ਆਉਂਦੇ ਹੈ। ਇਸ ਕਰਕੇ ਇੱਥੇ ਖਿੱਚ ਕਰਕੇ ਵੀ ਵੇਦ ਨੂੰ ਮੁੱਖ ਰੱਖਣ ਵਾਸਤੇ ਇਉਂ ਅਰਥ ਜਿਹੜੇ ਕਰਨੇ 22-23 ਅਰਥ ਕੀਤੇ ਵਿਦਿਆਰਥੀਆਂ ਨੇ ਉਹ ਯੋਗ ਨਾ ਸਮਝਣੇ। ਸਤਿਗੁਰਾਂ ਨੇ ਮੁੱਖ ਅਰਥ ਰੱਖਿਆ ਹੋਇਆ ਸਮਝੋ ਕਿ ਮਹਿਮਾ ਵੇਦ ਵੀ ਜਾਣ ਨਹੀਂ ਸਕਦੇ। ਵੇਦ ਤਾਂ ਇੱਕ ਚਾਰ ਘੜੇ ਹੈ ਪਾਣੀ ਦੇ ਜਿਵੇਂ ਭਰੇ ਹੁੰਦੇ ਹੈ, ਅਤੇ ਸੰਤਾਂ ਦਾ ਹਿਰਦਾ ਜਿਹੜਾ ਸਮੁੰਦਰ ਦੀ ਨਿਆਈ ਹੈ ਉਹਦਾ ਕੀ ਕਸਮ ਕਰ ਸਕਣ। ਸਮੁੰਦਰ 'ਚੋਂ ਕਿੰਨੇ ਘੜੇ ਭਰੀ ਜਾਓ, ਕੋਈ ਘੜਿਆਂ ਕਰਕੇ ਸਮੁੰਦਰ ਦਾ ਅੰਤ ਪਾਇਆ ਜਾ ਸਕਦਾ, ਸਿੱਪੀਆਂ ਨਾਲ ਸਮੁੰਦਰ ਕੁਲੰਜਿਆ ਜਾ ਸਕਦਾ। ਇਉਂ ਮਹਾਤਮਾ ਦਾ ਹਿਰਦਾ ਕਿਸੇ ਦੇ ਬੁੱਧੀ ਰੂਪ ਸਿੱਪੀਆਂ ਦਾ ਕੋਈ ਕੀ ਕੁਲੰਜ ਕੇ ਦੱਸ ਦੇਵੇਗਾ। ਇਸ ਕਰਕੇ ਵੇਦ ਵੀ ਕਸਮ ਨਹੀਂ ਕਰਨ ਜਾਣਦੇ। ਸਾਧਕੀ ਮਹਿਮਾ ਵੇਦ ਨਾ ਜਾਣ ਹੈ, ਸਾਧ ਦੀ ਸਰਵ ਸੰਗਤ ਦੀ ਜਿਹੜੀ ਮਹਿਮਾ ਕਰਨ ਵਾਲੇ ਪੁਰਖ ਹੈ ਕਹਿੰਦੇ ਉਹ ਵੇਦਨ ਹੈ, ਆਪਦੇ ਪ੍ਰੇਮ ਦੀ ਪੀੜਾ ਨੂੰ ਜਾਣ ਲੈਂਦੇ ਹੈ ਅਤੇ ਵੇਦ ਗਿਆਨ ਨੂੰ ਨਹੀਂ ਜਾਣਦੇ ਕਿੰਤੂ ਜਾਣ ਲੈਂਦੇ ਹੈ। ਇਸ ਪ੍ਰਕਾਰ ਦੀ ਖਿੱਚਪਾੜ ਦੇ ਨਾਲ ਅਰਥ ਕਰਦੇ ਹਨ। ਸੋ ਵੇਦ ਵੀ ਨਹੀਂ ਜਾਣਦੇ ਮਹਾਤਮਾ ਦੀ ਮਹਿਮਾ ਨੂੰ ਤਾਂ।
ਜੇਤਾ ਸੁਣ ਹੈ ਤੇਤਾ ਬਖੇ ਅੰਨ ਹੈ,
ਸਰਵਣ ਕਰਦੇ ਉਹਨਾਂ ਕਥਨ ਕਰਦੇ ਹਨ। ਰਿਸ਼ੀ ਮੁਨੀ ਜਿੰਨੇ ਹੈ ਜਿੰਨਾ ਸਰਵਣ ਕੀਤਾ ਉਹਨਾਂ ਹੀ ਕਹਿੰਦੇ ਹਨ। ਸਵੈ ਸੰਵੇਦ ਮਹਿਮਾ ਨਹੀਂ ਕੋਈ ਵੀ ਜਾਣ ਸਕਦਾ।
ਸਾਧ ਕੀ ਉਪਮਾ ਤੇ ਉਹ ਗੁਣ ਤੇ ਦੂਰ।
ਕਿਉਂ ਮਹਾਰਾਜ ਜੀ ਸਾਧਾਂ ਦੀ ਮਹਿਮਾ ਵੇਦ ਕਿਉਂ ਨਹੀਂ ਜਾਣਦੇ? ਕਹਿੰਦੇ ਆ ਤ੍ਰਿਗੁਣ ਵਿਸ਼ਿਆ ਵੇਦਾ, ਵੇਦ ਜਿਹੜੇ ਤਿੰਨਾਂ ਗੁਣਾਂ ਨੂੰ ਵਿਸ਼ੇ ਕਰਦੇ ਹੈ ਤੇ ਸਾਧ ਕੀ ਉਪਮਾ ਤੇ ਉਹ ਗੁਣ ਤੇ ਦੂਰ। ਸਾਧੂਆਂ ਦੀ ਮਹਿਮਾ ਤਿੰਨਾਂ ਗੁਣਾਂ ਤੋਂ ਦੂਰ ਪਰੇ ਹੈ।
ਸਾਧ ਕੀ ਉਪਮਾ ਰਹੀ ਭਰਪੂਰ,
ਮਹਾਂਪੁਰਖਾਂ ਦੀ ਜਿਹੜੀ ਉਪਮਾ ਵਡਿਆਈ ਉਹ ਸਾਰੇ ਭਰਪੂਰ ਵਿਆਪਕ ਹੋ ਰਹੀ ਹੈ, ਲਵਾਲਾ ਭਰ ਰਹੀ ਹੈ।
ਸਾਧ ਕੀ ਸੋਭਾ ਕਾ ਨਾਹੀ ਅੰਤ,
ਜੋ ਮਹਾਰਾਜ ਸੰਤ ਪਿਆਰੇ ਉਹਨਾਂ ਦੀ ਵਡਿਆਈ ਦਾ ਅੰਤ ਪਾਰਾਵਾਰ ਨਹੀਂ ਪਾਇਆ ਜਾ ਸਕਦਾ।
ਸਾਧ ਕੀ ਸੋਭਾ ਸਦਾ ਬੇਅੰਤ,
ਮਹਾਰਾਜ ਪਿਆਰੇ ਸੰਤਾਂ ਦੀ ਸੋਭਾ ਸਦਾ ਅੰਤ ਤੋਂ ਰਹਿਤ ਬੇਅੰਤ ਹੈ।
ਸਾਧ ਕੀ ਸੋਭਾ ਊਚ ਤੇ ਊਚ,
ਮਹਾਂਪੁਰਖਾਂ ਦੀ ਜਿਹੜੀ ਵਡਿਆਈ ਹੈ ਉੱਚੇ ਜੋ ਬ੍ਰਹਮਾ ਆਦਿਕ ਉਹਨਾਂ ਤੋਂ ਵੀ ਉੱਚੀ ਹੈ।
ਸਾਧ ਕੀ ਸੋਭਾ ਮੂਚ ਤੇ,
ਸਾਧੂਆਂ ਦੀ ਮਹਿਮਾ ਜਿਹੜੀ ਹੈ ਸੋਭਾ ਹੈ ਮੂਚ ਵੱਡੇ ਵਿਸਤਾਰ ਵਾਲਿਆਂ ਬ੍ਰਹਿਮੰਡ ਆਦਿਕਾਂ ਤੋਂ, ਸੁਮੇਰ ਪਰਬਤ ਆਦਿਕਾਂ ਤੋਂ, ਵੱਡਿਆਂ ਤੋਂ ਵਿਸਤਾਰ ਵਾਲੀਆਂ ਚੀਜ਼ਾਂ ਤੋਂ ਵਿਸਤਾਰ ਵਾਲੀ ਹੈ।
ਸਾਧ ਕੀ ਸੋਭਾ ਸਾਧ ਬਾਣੇ ਆਈ,
ਗਰਭ ਆਦਿਕ ਵੀ ਇੱਕ ਮਾਇਆ ਦੀ ਅੰਸ਼ ਹੈ, ਈਸ਼ਵਰ ਦਾ ਜਿਹੜਾ ਸੁਪਨ ਅਵਸਥਾ ਦਾ ਮਾਨੀ ਹੈ ਉਸ ਤੋਂ ਵੀ ਵਿਸਤਾਰ ਵਾਲੇ ਤੋਂ ਵਿਸਤਾਰ ਵਾਲੀ ਹੈ।
ਸਾਧ ਕੀ ਸੋਭਾ ਸਾਧ ਬਣਿਆ,
ਜਿਹੜੀ ਮਹਾਤਮਾ ਦੀ ਸੋਭਾ ਉਹ ਮਹਾਤਮਾ ਸੰਤਾਂ ਨੂੰ ਬਣਿਆਉਂਦੀ ਹੈ।
ਨਾਨਕ ਸਾਧ ਪ੍ਰਭ ਭੇਦ ਨਾ ਭਾਈ,
ਸਾਹਿਬ ਕਹਿੰਦੇ ਨੇ ਇਹ ਜਿਹੜੇ ਸਾਧ ਗੁਰੂ ਨਾਨਕ ਸਾਹਿਬ ਜੀ ਸਾਧ ਰੂਪ ਆਪਣਾ ਗੰਧਾਰਿਆ ਉਹਨਾਂ ਵਿੱਚ ਵਾਹਿਗੁਰੂ ਜੀ ਕੋਈ ਫਰਕ ਨਹੀਂ, ਭਰਾਵੋ ਇੱਕੋ ਹੀ ਰੂਪ ਹਨ।